ਧੰਨ ਵਾਹਿਗੁਰੂ ਸਾਹਿਬ ਜੀ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਾਕਾਂ, ਤੂੰ ਠਾਕੁਰ ਊਚ ਭਗਵਾਨਾ। ਭੈਰੋ ਮਹਿਲਾ ਪਹਿਲਾ, ਭੂੰਡੀ ਚਾਲ ਚਰਨ ਕਰ ਖਿਸਰੇ, ਤੁਚਾ ਦੇ ਕੁਮਲਾਨੀ, ਨੇਤਰੀ ਧੁੰਦ ਕਰਨ ਪੈ ਬਹਿਰੇ, ਮਨ ਮੁਖ ਨਾਮ ਨਾ ਜਾਨੀ। ਅੰਦੁਲੇ ਕਿਆ ਪਾਇਆ ਜਗ ਆਏ, ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾਏ। ਅੰਦੁਲੇ ਕਿਆ ਪਾਇਆ ਜਗ ਆਏ, ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਚਾਲੇ ਮੂਲ ਗਵਾਏ। ਰਹਾਉ ਜਿਹਵਾ ਰੰਗ ਨਹੀਂ ਹਰ ਰਾਤੀ, ਜਬ ਬੋਲੇ ਤਬ ਫਿੱਕੀ, ਸੰਤ ਜਨਾਂ ਕੀ ਨਿੰਦਾ ਵਿਆਪਸ, ਪਸ਼ੂ ਭਏ ਕਦੇ ਹੋਏ ਨਾਨੀ ਕੇ। ਅੰਮ੍ਰਿਤ ਕਾ ਰਸ ਵਿਰਲੀ ਪਾਇਆ, ਸਤਿਗੁਰ ਮੇਲ ਮਿਲਾਏ, ਜਬ ਲੱਗ ਸ਼ਬਦ ਭੇਦ ਨਹੀਂ ਆਇਆ, ਤਬ ਲੱਗ ਕਾਲ ਸੰਤਾਏ। ਅਨਕੋ ਦਰ ਘਰ ਕਬੂ ਨਾ ਜਾਨਸ, ਏਕੋ ਦਰ ਸਚਿਆਰਾ, ਗੁਰ ਪ੍ਰਸਾਦ ਪਰਮ ਪਦ ਪਾਇਆ, ਨਾਨਕ ਕਹੈ ਵਿਚਾਰਾ। ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਸੁਸ਼ੋਭਿਤ ਹੋ ਕੇ ਸ਼ਬਦ ਦੀ ਵਿਚਾਰ ਕਰਨ ਦਾ ਇਹ ਸੁਭਾਗਾ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਆਓ ਆਪਣੇ ਦੁਨਿਆਵੀ ਕੰਮ ਕਾਜ ਤਿਆਗਦਿਆਂ ਹੋਇਆਂ ਕੁਝ ਸਮਾਂ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਆਪਾਂ ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰ ਕਰਨੀ ਹੈ। ਜਿਸ ਪਾਵਨ ਸ਼ਬਦ ਦਾ ਹੁਣੇ ਆਪਾਂ ਪਾਠ ਕੀਤਾ ਹੈ, ਇਹ ਪਾਵਨ ਸ਼ਬਦ ਸਿੱਖ ਧਰਮ ਦੇ ਬਾਨੀ ਧੰਨ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਭੈਰੋ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1126 ਉੱਪਰ ਸੁਭਾਇਮਾਨ ਹੈ। ਗੁਰੂ ਪਿਤਾ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਆਓ ਸਤਿਗੁਰੂ ਜੀ ਦੀ ਅਮੋਲਕ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਗੱਜ ਕੇ ਬੁਲਾਓ, ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ, ਕਿਉਂਕਿ ਜਦੋਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਅਧਿਐਨ ਕਰਦੇ ਹਾਂ, ਪੜ੍ਹਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨੇ ਵੀ ਸ਼ਬਦ ਨੇ ਜਿਨ੍ਹਾਂ ਵਿੱਚ ਖਾਸ ਕਰਕੇ ਰਹਾਉ ਦਾ ਬੰਦ ਆਉਂਦਾ ਹੈ, ਸ਼ਬਦ ਦਾ ਕੇਂਦਰੀ ਭਾਵ ਜੋ ਹੈ ਉਹ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਹੈ। ਕਈ ਐਸੇ ਸ਼ਬਦ ਆਉਂਦੇ ਨੇ ਜਿਨ੍ਹਾਂ ਵਿੱਚ ਰਹਾਉ ਦਾ ਬੰਦ ਇੱਕ ਨਹੀਂ ਦੋ ਨੇ। ਉਹਨਾਂ ਵਿੱਚ ਇਸ ਤਰ੍ਹਾਂ ਹੈ ਕਿ ਇੱਕ ਰਹਾਉ ਦੇ ਬੰਦ ਵਿੱਚ ਸਵਾਲ ਪੈਦਾ ਕੀਤਾ ਹੈ, ਦੂਜੇ ਰਹਾਉ ਦੇ ਬੰਦ ਵਿੱਚ ਉਸੇ ਸਵਾਲ ਦਾ ਜਵਾਬ ਸਤਿਗੁਰੂ ਜੀ ਨੇ ਦਿੱਤਾ ਹੈ। ਪਰ ਕਈ ਐਸੇ ਸ਼ਬਦ ਨੇ ਜਿਨ੍ਹਾਂ ਵਿੱਚ ਰਹਾਉ ਦਾ ਬੰਦ ਹੈ ਨਹੀਂ ਗਾ, ਜਿਵੇਂ ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ, ਭਾਂਡਾ ਆਤਮਲੀਨ ਤੋਤਾ ਹੱਛਾ ਨਾ ਹੋਏ ਸੀ। ਹੁਣ ਐਸੇ ਸ਼ਬਦ ਨੇ ਜਿਨ੍ਹਾਂ ਵਿੱਚ ਰਹਾਉ ਦਾ ਬੰਦ ਹੀ ਨਹੀਂ ਹੈ, ਉਹ ਆਪ ਹੀ ਸ਼ਬਦ ਆਪਣੀ ਵਿਆਖਿਆ ਕਰਦਾ। ਆਸਾ ਕੀ ਵਾਰ ਹੈ, ਪੌੜੀਆਂ ਨੇ, ਸਲੋਕ ਨੇ, ਤੁਸੀਂ ਨੋਟ ਕੀਤਾ ਹੋਏਗਾ ਜਦੋਂ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਤਾਂ ਪੌੜੀ ਨੂੰ ਦੋ ਵਾਰ ਪੜ੍ਹਿਆ ਜਾਂਦਾ ਹੈ, ਪਹਿਲਾਂ ਇੱਕ ਵਾਰ ਸਲੋਕਾਂ ਦੇ ਨਾਲ, ਇੱਕ ਵਾਰ ਦੁਬਾਰਾ ਫਿਰ ਤਪਲੇ ਵਾਲਾ ਵੀਰ ਜਾਂ ਸਾਈਡ ਵਾਲਾ ਵੀਰ ਦੁਬਾਰਾ ਪੌੜੀ ਨੂੰ ਪੜ੍ਹਦਾ, ਕਿਉਂਕਿ ਪੌੜੀ ਸਲੋਕਾਂ ਦਾ ਸਾਰ ਅੰਸ਼ ਹੈ। ਸਲੋਕ ਦੀ ਜੋ ਵਿਚਾਰ ਹੈ ਉਹ ਪੌੜੀ ਰਾਹੀਂ ਬਿਆਨ ਸਤਿਗੁਰ ਨੇ ਕੀਤੀ ਹੈ। ਪਰ ਕਈ ਵਾਰੀ ਅਸੀਂ ਭੁਲੇਖੇ ਖਾ ਜਾਂਦੇ, ਅਸੀਂ ਗੁਰਬਾਣੀ ਦੀਆਂ ਇੱਕ ਇੱਕ ਤੁਕਾਂ ਲੈ ਕੇ, ਜਦੋਂ ਬਹੁਤ ਵਾਰੀ ਐਸਾ ਹੁੰਦਾ ਇੱਕ ਤੁਕ ਕਈ ਵਾਰੀ ਲੈ ਕੇ ਉਹਨੂੰ ਅਸੀਂ ਗੁਰਮਤ ਦਾ ਲੇਵਲ ਲਾ ਕੇ ਜਦੋਂ ਦੁਨੀਆਂ 'ਚ ਵੇਖਦੇ ਹਾਂ ਤਾਂ ਬਹੁਤ ਗੱਲਾਂ ਗੁਰਬਾਣੀ ਦੀਆਂ, ਛੋਟੀ ਜਿਹੀ ਮਿਸਾਲ ਦੇਣੀ ਚਾਹਾਂਗਾ, ਜਿਵੇਂ ਜਿਹੜੇ ਸੰਸਾਰ ਦੇ ਤੀਰਥ ਯਾਤਰਾ ਦੀ ਗੱਲ ਕਰਦੇ ਨੇ ਉਹਨਾਂ ਨੇ ਗੁਰਬਾਣੀ ਦੀ ਇਸੇ ਤੁਕ ਦੀ ਵਰਤੋਂ ਕੀਤੀ ਹੈ ਕਿ ਤੀਰਥਾਂ 'ਤੇ ਨਹਾਉਣ ਨਾਲ ਤੀਰਥ ਨਹਾਈਏ ਸੁੱਖ ਫਲ ਪਾਈਏ, ਮੈਲ ਨਾ ਲੱਗੇ ਕਾਈ, ਨਾਲ ਪੰਨਾ ਵੀ ਲਿਖ ਦਿੱਤਾ ਹੈ। ਅਤੇ ਜਿਹੜੀ ਬੱਸ ਯਾਤਰਾ 'ਤੇ ਜਾ ਰਹੀ ਹੈ ਉਹਦੇ ਅੱਗੇ ਉਹ ਬੈਨਰ ਵੀ ਬਣਾ ਕੇ ਚਿਪਕਾ ਦਿੱਤਾ ਹੈ। ਇੰਨਾ ਵਕਤ ਹੀ ਕਿੱਥੇ ਕਿ ਅਸੀਂ ਬਾਣੀ ਦੀ ਸਟੱਡੀ ਕਰ ਲਈਏ, ਬਾਣੀ ਦਾ ਅਧਿਐਨ ਕਰ ਲਈਏ। ਉਹਨਾਂ ਕਹਿਣਾ ਵੇਖੋ ਜੀ ਗੁਰਬਾਣੀ 'ਚ ਲਿਖਿਆ ਤੀਰਥਾਂ 'ਤੇ ਨਹਾਉਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਧਾਰਮਿਕ ਅਸਥਾਨਾਂ 'ਤੇ ਯਾਤਰਾਵਾਂ ਜਾ ਰਹੀਆਂ ਨੇ, ਪ੍ਰਚਾਰ ਦੌਰੇ ਹੋ ਰਹੇ ਨੇ, ਪ੍ਰਾਪਤੀ ਕੁਝ ਵੀ ਨਹੀਂ ਹੋ ਰਹੀ। ਕੋਈ ਸ਼ੱਕ ਨਹੀਂ ਇਹ ਤੁਕ ਗੁਰੂ ਗ੍ਰੰਥ ਸਾਹਿਬ 'ਚ ਹੈ, ਪਰ ਇਹ ਬਾਣੀ ਹੈ ਸਿੱਧ ਗੋਸ਼ਟ। ਇਹ ਗੁਰੂ ਨਾਨਕ ਸਾਹਿਬ ਨਹੀਂ ਕਹਿ ਰਹੇ, ਇਹ ਸਿੱਧ ਕਹਿ ਰਹੇ ਨੇ। ਗੁਰੂ ਨਾਨਕ ਸਾਹਿਬ ਤਾਂ ਉਹਨਾਂ ਦੀ ਵਿਚਾਰ ਨੂੰ ਲਿਖ ਰਹੇ ਨੇ, ਸਿੱਧ ਕਹਿੰਦੇ ਨੇ। ਹਾਟੀ ਬਾਟੀ ਰਹੇ ਨਿਰਾਲੇ, ਸ਼ੁਰੂ ਇੱਥੋਂ ਹੁੰਦਾ ਹੈ। ਹਾਟੀ ਬਾਟੀ ਰਹੇ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਏ ਉਦੂ ਬੋਲੇ ਗਿਆਨੇ, ਤੀਰਥ ਨਹਾਈਏ ਸੁੱਖ ਫਲ ਪਾਈਏ, ਮੈਲ ਨਾ ਲਾਗੇ ਕਾਈ, ਗੋਰਖ ਪੂਤ ਲੋਹਾ ਰੀਪਾ ਬੋਲੇ ਜੋਗ ਜੁਗਤ ਬਿਧ ਸਾਈ। ਇੱਥੇ ਗੋਰਖ ਮਤ ਕਹਿੰਦਾ, ਇੱਥੇ ਜੋਗੀਆਂ ਦਾ ਮਤ ਕਹਿੰਦਾ ਤੀਰਥਾਂ 'ਤੇ ਨਹਾਉਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਗੁਰਮਤ ਥੋੜ੍ਹਾ ਕਹਿੰਦੀ ਹੈ। ਗੁਰਮਤ ਨੇ ਤਾਂ ਖੁਲਾਸਾ ਕੀਤਾ, ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਪਰਮਾਤਮਾ ਦੇ ਗੁਣ ਹੀ ਮੇਰੇ ਵਾਸਤੇ ਤੀਰਥ ਸਥਾਨ ਹੈ। ਪਰ ਕੀ ਕਰ ਦਿੱਤਾ, ਸਤਿਗੁਰ ਤੀਰਥ ਛੱਡ ਕੇ ਅੱਠ ਸੱਠ ਤੀਰਥ ਨਹਾਉਣ ਜਾਹੀ, ਗੁਰੂ ਤੀਰਥ ਛੱਡ ਕੇ ਅਤੇ ਅਠਾਹਠ ਤੀਰਥਾਂ 'ਤੇ ਨਹਾਉਣ ਤੁਰ ਪਿਆ ਗੁਰੂ ਦਾ ਸਿੱਖ। ਇਸੇ ਤਰ੍ਹਾਂ ਜਦੋਂ ਗੁਰਬਾਣੀ ਦੀ ਇੱਕ ਤੁੱਕ ਲੈ ਕੇ ਅਸੀਂ ਸਿਧਾਂਤ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਈ ਵਾਰੀ ਸਾਨੂੰ ਟਪਲੇ ਲੱਗਦੇ ਨੇ, ਅਤੇ ਬਹੁਤ ਜਾਣੇ, ਮੈਨੂੰ ਯਾਦ ਹੈ ਲੁਧਿਆਣੇ ਵਿੱਚ ਸਰਗੋਧਾ ਕਲੋਨੀ ਦਾਸ ਨੂੰ ਇੱਕ ਵਾਰ ਵਿਚਾਰ ਕਰਨ ਦਾ ਮੌਕਾ ਬਣਿਆ ਅਤੇ ਇਹੋ ਹੀ ਸ਼ਬਦ ਦੀ ਮੈਂ ਉੱਥੇ ਵਿਚਾਰ ਕੀਤੀ, ਤੀਰਥ ਤੀਰਥਾਂ 'ਤੇ ਨਹਾਉਣ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਸ਼ਬਦ ਵਿਚਾਰ ਕੀਤੀਆਂ, ਗੁਣ ਜੀਵਨ 'ਚ ਧਾਰਨ ਕਰਨ ਦੀ ਗੱਲ ਹੈ। ਤੀਰਥ ਨਹਾਈਏ ਸੁੱਖ ਫਲ ਪਾਈਏ, ਮੈਲ ਨਾ ਲੱਗੇ ਪਾਈ ਦੀ ਜਦੋਂ ਗੱਲ ਕੀਤੀ ਤਾਂ ਇੱਕ ਬਜ਼ੁਰਗ ਮੈਨੂੰ ਬਾਹਰ ਆਣ ਕੇ ਕਹਿੰਦੇ ਜੀ ਗੁਰਬਾਣੀ 'ਚ ਵੀ ਤਾਂ ਲਿਖਿਆ ਹੀ ਹੈ ਨਾ ਤੀਰਥਾਂ ਦੇ ਉੱਤੇ ਨਹਾਉਣ ਨਾਲ ਰੱਬ ਦੀ ਪ੍ਰਾਪਤੀ ਹੋਣੀ ਹੈ, ਤੀਰਥ ਨਹਾਈਏ ਸੁੱਖ ਫਲ ਪਾਈਏ। ਮੈਂ ਉਹ ਬਜ਼ੁਰਗਾਂ ਨੂੰ ਆਫਿਸ ਵਿੱਚ ਲੈ ਗਿਆ, ਮੈਂ ਕਿਹਾ ਜੀ ਬੈਠੋ, ਦਰਪਣ ਮੰਗਾਇਆ, ਮੈਂ ਕਿਹਾ ਸਿੱਧ ਗੋਸ਼ਟ ਬਾਣੀ ਹੈ, ਇਹ ਸਿੱਧ ਕਹਿ ਰਹੇ ਨੇ, ਗੁਰੂ ਨਾਨਕ ਸਾਹਿਬ ਉਹਨਾਂ ਦੀ ਵਿਚਾਰ ਨੂੰ ਸਮਝਾ ਰਹੇ ਨੇ ਕਿ ਤੀਰਥਾਂ 'ਤੇ ਨਹਾਉਣ ਨਾਲ ਸੁੱਖ ਦੀ ਪ੍ਰਾਪਤੀ ਨਹੀਂ ਹੋ ਰਹੀ, ਸਗੋਂ ਉਹਨਾਂ ਨੂੰ ਦੱਸ ਰਹੇ ਨੇ ਕਿ ਅਸਲੀ ਤੀਰਥ ਸਥਾਨ ਦੈਵੀ ਗੁਣ ਨੇ, ਉਹਨਾਂ ਵਿੱਚ ਮਨੁੱਖ ਨੇ ਆਪਣੇ ਜੀਵਨ ਨੂੰ ਜਿਉਣਾ ਹੈ, ਦੈਵੀ ਗੁਣ ਜੀਵਨ ਦੇ ਵਿੱਚ ਲੈ ਕੇ ਆਉਣੇ ਨੇ, ਕਿਸੇ ਜਲ ਵਿੱਚ ਨਹਾਤਿਆਂ ਮੁਕਤੀ ਨਹੀਂ ਮਿਲਣੀ। ਉਹ ਕਹਿੰਦੇ ਜੀ ਇਹ ਤੁਹਾਡੀ ਆਪਣੀ ਮਤ ਹੋਏਗੀ, ਗੁਰਬਾਣੀ 'ਤੇ ਲਿਖਿਆ ਹੈ ਨਾ। ਜਦੋਂ ਬਜ਼ੁਰਗ ਚਲੇ ਗਏ ਨਾ ਤਾਂ ਮੈਨੂੰ ਬਾਅਦ ਵਿੱਚ ਇੱਕ ਸੱਜਣ ਆਣ ਕੇ ਕਹਿੰਦਾ ਜੀ ਇਹਨਾਂ ਨੂੰ ਇਸ ਤੁੱਕ ਦੀ ਸਮਝ ਨਹੀਂ ਆਉਣੀ। ਮੈਂ ਕਿਹਾ ਕਿਉਂ, ਕਹਿੰਦੇ ਟਰਾਂਸਪੋਰਟ ਹੈ ਬੱਸਾਂ ਦੀ ਆਪਣੀ, ਹਰ ਸੰਗਰਾਂਦ 'ਤੇ ਬੱਸਾਂ ਜਾਂਦੀਆਂ ਨੇ ਯਾਤਰਾ 'ਤੇ। ਮੈਂ ਕਿਹਾ ਮੈਨੂੰ ਮਾਫ਼ ਕਰਨਾ, ਫਿਰ ਇਹਨਾਂ ਨੂੰ ਤਾਂ ਗੁਰੂ ਨਾਨਕ ਵੀ ਨਹੀਂ ਸਮਝਾ ਸਕਦਾ, ਬਿਜ਼ਨਸ ਜੁੜ ਗਿਆ ਨਾ, ਵਪਾਰ ਜੁੜ ਗਿਆ। ਸਿੱਧਾਂ ਦੀਆਂ ਕਿਹੜੀਆਂ ਬੱਸਾਂ ਸਨ, ਸਿੱਧਾਂ ਕਿਹੜੀਆਂ, ਸਿੱਧ ਕਿਹੜੇ ਯਾਤਰਾ 'ਤੇ ਬੱਸਾਂ ਲੈ ਕੇ ਜਾਂਦੇ ਸਨ। ਜਦੋਂ ਬਿਜ਼ਨਸ ਜੁੜ ਜਾਏ ਨਾ ਵੀ ਮੇਰੀਆਂ ਬੱਸਾਂ, ਮੇਰੀ ਟਰਾਂਸਪੋਰਟ ਨੂੰ ਘਾਟਾ ਆਉਣਾ ਹੈ, ਇਹਦੇ ਨਾਲ ਤਾਂ ਮੇਰਾ ਧੰਦਾ ਚੱਲਦਾ ਹੈ, ਲੋਕ ਇੱਕ ਦਿਨ ਵਿਸ਼ੇਸ਼ ਸਮਾਂ ਕੱਢ ਕੇ ਧਾਰਮਿਕ ਸਥਾਨ ਦੀਆਂ ਯਾਤਰਾਵਾਂ 'ਤੇ ਜਾਣ, ਯਾਤਰਾ ਕਰਨੀ ਮਾੜੀ ਚੀਜ਼ ਨਹੀਂ, ਕੋਈ ਚਮਕੌਰ ਸਾਹਿਬ ਜਾਏ, ਕੋਈ ਸਰਹੰਦ ਜਾਏ, ਪਰ ਉੱਥੇ ਜਾ ਕੇ ਵੇਖੇ ਵੀ ਇੱਥੇ ਸਾਡੇ ਲਈ ਗੁਰੂ ਸਾਹਿਬ ਨੇ ਪੂਰਨੇ ਕੀ ਪਾਏ ਨੇ, ਸਾਡੇ ਲਈ ਗੁਰੂ ਸਾਹਿਬ ਨੇ ਕੁਰਬਾਨੀ ਕੀ ਕੀਤੀ ਹੈ, ਪਰ ਜਾ ਕੇ ਅਸੀਂ ਉੱਥੋਂ ਕੁਝ ਪ੍ਰਾਪਤ ਵੀ ਨਹੀਂ ਕਰ ਪਾਉਂਦੇ। ਅਤੇ ਜਿਹੜਾ ਸਮਾਂ ਅਸੀਂ, ਜੇ ਸਾਡੀ ਸਿੱਖ ਕੌਮ ਨੇ ਸ਼ਤਾਬਦੀਆਂ ਮਨਾਈਆਂ ਨੇ, ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਮਨਾਇਆ ਹੈ, ਕਿਤਨਾ ਕੁਝ ਹੋਇਆ, ਪ੍ਰਭਾਤ ਫੇਰੀਆਂ ਕੱਢੀਆਂ ਨੇ, ਬੈਠ ਕੇ ਸ਼ਬਦ ਦੀ ਵਿਚਾਰ ਨਹੀਂ ਕੀਤੀ। ਪੱਗਾਂ ਵਾਲਿਓ, ਜੇ ਸ਼ਬਦ ਦੀ ਵਿਚਾਰ ਕੀਤੀ ਹੋਵੇ, ਬੈਠ ਕੇ ਅਰਥ ਵਿਚਾਰੇ ਸਮਝੇ ਹੋਣ ਅਤੇ ਜੀਵਨ ਸਵਰ ਜਾਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਘੁਮਾਉਣ ਨਾਲ ਪ੍ਰਚਾਰ ਨਹੀਂ ਹੋਏਗਾ, ਹੋਏਗਾ ਬੈਠ ਕੇ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਬੈਠ ਕੇ ਵਿਚਾਰ ਕਰਨ ਦੀ ਲੋੜ ਸੀ ਤਾਂ ਸਾਡੇ ਮਨਾਂ ਦੇ ਕਮਾਲ ਦੀ ਗੱਲ ਵੇਖੋ, ਬਾਣੀ ਸਿੱਖ ਪੜ੍ਹ ਰਿਹਾ ਹੈ, ਪਾਠ ਕਰ ਰਿਹਾ ਹੈ, ਕੀਰਤਨ ਸੁਣ ਰਿਹਾ ਹੈ, ਕੀਰਤਨ ਕਰ ਰਿਹਾ, ਸਭ ਕੁਝ ਹੋ ਰਿਹਾ, ਪਰ ਜਿਹੜੀ ਜ਼ਿੰਦਗੀ ਜਿਉਣ ਦੀਆਂ ਸਮੱਸਿਆਵਾਂ ਨੇ, ਜ਼ਿੰਦਗੀ ਉਲਝੀ ਪਈ ਹੈ, ਉਹਨਾਂ ਦੇ ਮਸਲੇ ਫਿਰ ਜਾ ਕੇ ਲੋਕਾਂ ਕੋਲ ਹੱਲ ਕਰਾ ਰਿਹਾ ਹੈ, ਬਾਣੀ ਪੜ੍ਹਨ ਵਾਲਾ ਵੀ, ਗੁਰਦੁਆਰੇ ਆਉਣ ਵਾਲਾ ਵੀ ਪਰੇਸ਼ਾਨ ਹੈ ਨਾ, ਸਮਝ ਨਹੀਂ ਸਕਿਆ। ਅੱਜ ਦੇ ਪਾਵਨ ਸ਼ਬਦ ਵਿੱਚ ਗੁਰਦੇਵ ਜੀ ਨੇ ਬੜੇ ਪਿਆਰੇ ਖਿਆਲ ਦਿੱਤੇ ਨੇ, ਅੰਦੁਲੇ ਕਿਆ ਪਾਇਆ ਜਗ ਆਏ, ਸੰਸਾਰ ਦੇ ਮੁਤਾਬਕ, ਸਮਾਜ ਮੁਤਾਬਕ, ਸਰੀਰ ਮੁਤਾਬਕ ਅਸੀਂ ਅੰਨਾ ਕਿਹਨੂੰ ਕਹਿੰਦੇ ਹਾਂ, ਜਿਹਦੀਆਂ ਅੱਖਾਂ ਹੈ ਨਹੀਂ, ਜਿਹੜਾ ਵੇਖ ਨਹੀਂ ਸਕਦਾ, ਜਿਹਨੇ ਜਨਮ ਲੈਂਦਿਆਂ ਸਾਰਾ ਆਪਣੀ ਮਾਂ ਦੀ ਸ਼ਕਲ ਨਹੀਂ ਵੇਖੀ, ਪਿਤਾ ਦੀ ਸ਼ਕਲ ਨਹੀਂ ਵੇਖੀ, ਭਰਾ ਦੀ ਸ਼ਕਲ ਨਹੀਂ ਵੇਖੀ, ਜਿਹਨੂੰ ਇਹ ਨਹੀਂ ਪਤਾ ਸੂਰਜ ਕਿੱਧਰੋਂ ਚੜ੍ਹਦਾ, ਕਿੱਧਰ ਛਿਪਦਾ, ਦਿਨ ਕੀ ਹੈ, ਰਾਤ ਕੀ ਹੈ, ਅਸੀਂ ਕਹਿੰਦੇ ਨੇਤਰਹੀਣ ਹੈ ਵਿਚਾਰਾ। ਨਹੀਂ, ਸਤਿਗੁਰੂ ਜੀ ਨੂੰ ਪੁੱਛੋ, ਸਤਿਗੁਰੂ ਦੀ ਬਾਣੀ ਮੁਤਾਬਕ ਨੇਤਰਹੀਣ ਕੌਣ ਹੈ। ਅੰਧੇ ਇਹ ਨਾ ਆਖੀਅਨ ਜਿਨ ਮੁੱਖ ਲੋਇਣ ਨਾਹੇ, ਜਿਨ੍ਹਾਂ ਦੇ ਮੁੱਖ 'ਤੇ ਲੋਇਣ ਨਹੀਂ ਹੈਗੇ ਉਹ ਨੇਤਰਹੀਣ ਨਹੀਂ, ਅੰਧੇ ਸੇਈ। ਨਾਨਕਾ ਜੇ ਖਸਮੋਂ ਕੁੱਥੇ ਜਾਹੇ, ਜਿਹੜੇ ਸੱਚ ਤੋਂ ਕੁੱਥੇ ਹੋਏ ਨੇ, ਸੱਚ ਦੀ ਵਿਚਾਰ ਤੋਂ ਕੁੱਥੇ ਹੋਏ ਨੇ, ਖਸਮ ਤੋਂ ਖੁੰਝੇ ਹੋਏ ਨੇ, ਮਹਾਰਾਜ ਕਹਿੰਦੇ ਉਹਨਾਂ ਉਹ ਅੱਖਾਂ ਵਾਲੇ ਵੀ ਨੇਤਰਹੀਣ ਨੇ, ਕਿਉਂਕਿ ਉਹਨਾਂ ਨੂੰ ਮਾਂ ਦਿਸਦੀ ਹੈ, ਪਿਤਾ ਦਿਸਦਾ ਹੈ, ਭਰਾ ਦਿਸਦਾ ਹੈ, ਆਪਣਾ ਪਰਿਵਾਰ ਦਿਸਦਾ ਹੈ, ਪਰ ਗੁਣ ਨਹੀਂ ਦਿਸਦੇ, ਗੁਣਾਂ ਦੀ ਵਿਚਾਰ ਨਹੀਂ ਦਿਸਦੀ। ਗੁਰਬਾਣੀ ਵਿੱਚ ਜਿੱਥੇ ਵੀ ਮਾਲਕ ਨੇ ਖਿਆਲ ਦਿੱਤਾ ਹੈ ਅੰਧਲੇਪਨ ਦਾ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ 63 ਸਲੋਕ, ਬੜੀ ਵਿਚਾਰੀ ਪਿਆਰੀ ਵਿਚਾਰ ਉਹਨਾਂ ਸਲੋਕਾਂ ਵਿੱਚ, ਉਹਨਾਂ ਦੇ 2 ਸਲੋਕ ਲੜੀਵਾਰ ਜਿਹੜੇ, ਗੁਰਦੇਵ ਜੀ ਨੇ ਬੜਾ ਪਿਆਰਾ ਖਿਆਲ ਦਿੱਤਾ ਹੈ, ਕਹਿੰਦੇ ਰੱਬ ਵੇਖਣਾ ਚਾਹੁੰਦਾ ਹੈ, ਪਰਮਾਤਮਾ ਨੂੰ ਵੇਖਣਾ ਚਾਹੁੰਦਾ ਹੈ, ਅੱਖਾਂ ਤੋਂ ਬਗੈਰ ਵੇਖਣਾ ਸ਼ੁਰੂ ਕਰ ਦੇ। ਜਦੋਂ ਅਸੀਂ ਇਸ ਦਾ ਪਾਠ ਕਰਾਂ, ਕਈ ਵਾਰ ਕਿਹਾ ਜਾਂਦਾ ਵੇਖੋ ਅਸੀਂ ਬਾਣੀ ਦਾ ਪਾਠ ਕੀਤੇ ਸਮਝ ਆ ਜਾਣੀ ਹੈ। ਆ ਤੁਹਾਡੇ ਸਾਹਮਣੇ ਮੈਂ ਇੱਕ ਸ਼ਬਦ ਪੜ੍ਹਦਾ, ਪਹਿਲਾਂ ਪੂਤ ਪਛੇਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ, ਏਕ ਚੰਬੋ ਸੁਨੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ ਤਲੈ। ਉਹ ਸਾਰੀ ਖੇਡ ਹੀ ਉਲਟੀ ਦੱਸੀ ਹੈ, ਜਲ ਕੀ ਮਛਲੀ ਤਰਵਰ ਵਿਆਈ, ਦੇਖਤ ਕੁੱਤਰਾ ਲੈ ਗਈ ਬਿਲਾਈ। ਕੁੱਤੇ ਨੂੰ ਤਾਂ ਵੇਖ ਕੇ ਬਿੱਲੀ ਭੱਜ ਜਾਂਦੀ ਇੱਥੇ, ਅਤੇ ਬਿੱਲੀ ਕੁੱਤੇ ਨੂੰ ਮੂੰਹ 'ਚ ਪਾ ਕੇ ਭੱਜ ਗਈ ਹੈ। ਇਹਨਾਂ ਸ਼ਬਦਾਂ ਦੇ ਭਾਵੇਂ ਕੋਤਰੀਆਂ ਹੋ ਜਾਣ ਅਤੇ ਭਾਵੇਂ ਅਖੰਡ ਪਾਠ ਹੋਈ ਜਾਣ, ਭਾਵੇਂ ਕੋਈ ਸੰਪਟ ਪਾਠ ਕਰੀ ਜਾਵੇ, ਨਹੀਂ ਸਮਝਾਉਣੀ। ਸ਼ੇਰ ਗਾਵਾਂ ਚਾਰਦਾ ਹੀ ਨਹੀਂ, ਡਿਸਕਵਰੀ 'ਚ ਵੇਖ ਲਓ, ਸ਼ੇਰ ਨੂੰ ਤਾਂ ਵੇਖ ਕੇ ਗਾਵਾਂ ਭੱਜਦੀਆਂ ਨੇ, ਇੱਥੇ ਸ਼ੇਰ ਗਾਵਾਂ ਚਾਰਦਾ ਦੱਸ ਦਿੱਤਾ ਬਾਬੇ ਕਬੀਰ ਜੀ ਨੇ। ਮਾਂ ਦਾ ਜਨਮ ਪਹਿਲਾਂ ਹੁੰਦਾ, ਫਿਰ ਪੁੱਤਰ ਦਾ ਹੁੰਦਾ, ਬਾਬਾ ਕਬੀਰ ਜੀ ਕਹਿੰਦੇ ਪਹਿਲਾਂ ਪੂਤ ਪਛੇਰੀ ਮਾਈ, ਪਹਿਲਾਂ ਪੁੱਤ ਜੰਮਿਆ, ਮਾਂ ਬਾਅਦ ਵਿੱਚ ਜੰਮੀ ਹੈ। ਇਹਦਾ ਅਰਥ ਏਡਾ ਵਧੀਆ ਪਿਆਰਾ ਗਿਆਨ, ਪਿਆਰੀ ਵਿਚਾਰ, ਪਿਆਰਾ ਸਿਧਾਂਤ ਸਿੱਖ ਨੇ ਪੜ੍ਹਨ ਵਿਚਾਰਨ ਦੀ ਕਦੀ ਲੋੜ ਹੀ ਨਹੀਂ ਸਮਝੀ ਕਿ ਮੈਂ ਕਿਵੇਂ ਸਤਿਗੁਰ ਦੀ ਬਾਣੀ ਨੂੰ ਵਿਚਾਰਾਂ, ਕਿਵੇਂ ਸਮਝਣ ਦਾ ਯਤਨ ਕਰਾਂ। ਹੁਣ ਗੁਰੂ ਅੰਗਦ ਸਾਹਿਬ ਜੀ ਕੀ ਕਹਿੰਦੇ ਨੇ, ਅੱਖੀਂ ਬਾਜੋਂ ਵੇਖਣਾ, ਅੱਖਾਂ ਤੋਂ ਬਗੈਰ ਵੇਖਣਾ ਸ਼ੁਰੂ ਕਰ ਦੇ ਅੱਖੀਂ। ਹੁਣ ਜਦੋਂ ਇਹਦਾ ਪਾਠ ਕਰਾਂਗੇ ਤਾਂ ਸਾਰੀਆਂ ਸਤਿਗੁਰੂ ਜੀ ਅਣਹੋਣੀਆਂ ਗੱਲਾਂ ਕਰ ਰਹੇ ਨੇ ਜਿਹੜੀਆਂ ਸਾਨੂੰ ਲੱਗਦਾ ਕਿਵੇਂ ਹੋ ਜਾਣਗੀਆਂ, ਅੱਖਾਂ ਤੋਂ ਬਗੈਰ ਤਾਂ ਦਿਸਦਾ ਹੀ ਨਹੀਂ ਮਨੁੱਖ ਨੂੰ, ਪਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਅੱਖਾਂ ਤੋਂ ਬਗੈਰ ਵੇਖ। ਅੱਖੀਂ ਬਾਜੋਂ ਵੇਖਣਾ, ਵਿਣ ਕੰਨਾ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਵੈ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਕਹਿੰਦੇ ਅੱਖਾਂ ਤੋਂ ਬਗੈਰ ਵੇਖਣਾ ਸ਼ੁਰੂ ਕਰ ਦੇ, ਜ਼ੁਬਾਨ ਤੋਂ ਬਗੈਰ ਬੋਲਣਾ ਸ਼ੁਰੂ ਕਰ ਦੇ, ਪੈਰਾਂ ਤੋਂ ਬਗੈਰ ਤੁਰਨਾ ਸ਼ੁਰੂ ਕਰ ਦੇ। ਮਹਾਰਾਜ ਇਹ ਚੰਗੀ ਗੁਰਮਤ ਹੈ ਤੁਹਾਡੇ ਕੋਲੋਂ, ਤਾਂ ਜਿਨ੍ਹਾਂ ਦੀਆਂ ਅੱਖਾਂ 'ਚ ਰੋਸ਼ਨੀ ਨੂੰ ਰੋਸ਼ਨੀ ਲੈਣ ਆਉਂਦੇ ਤੁਸੀਂ, ਕਹਿੰਦੇ ਅੱਖਾਂ ਤੋਂ ਬਗੈਰ ਵੇਖਣਾ ਸ਼ੁਰੂ ਕਰ ਦੇ। ਆਮ ਬੰਦਾ ਤਾਂ ਇਹੋ ਹੀ ਕਹੇਗਾ ਨਾ, ਮਹਾਰਾਜ ਜਿਹਦੀਆਂ ਲੱਤਾਂ ਠੀਕ ਨਾ ਹੋਣ, ਜਿਹਨਾਂ ਦੇ ਗੋਡੇ ਠੀਕ ਨਾ ਹੋਣ, ਤੁਹਾਡੇ ਅੱਗੇ ਅਰਦਾਸ ਕਰਦੇ ਨੇ ਗੋਡੇ ਠੀਕ ਹੋ ਜਾਣ, ਤੁਸੀਂ ਕਹਿੰਦੇ ਹੋ ਲੱਤਾਂ ਤੋਂ ਬਗੈਰ ਹੀ ਤੁਰਨਾ ਸ਼ੁਰੂ ਕਰਦੇ ਹੋ। ਮਹਾਰਾਜ ਜਿਹੜੇ ਵਿਅਕਤੀ ਬੋਲੇ ਹੋਣ, ਸੁਣ ਨਾ ਸਕਦੇ ਹੋਣ, ਉਹ ਕਈ ਪ੍ਰਕਾਰ ਦੇ ਸਾਧਨ ਆਪਣੇ ਜੀਵਨ ਦੇ ਵਿੱਚ ਵਰਤਦੇ ਹਨ, ਮਸ਼ੀਨਾਂ ਲੈ ਕੇ ਆਉਂਦੇ ਨੇ ਵੀ ਸਾਨੂੰ ਸੁਣਾਈ ਦੇ ਸਕੇ, ਤੁਸੀਂ ਕਹਿੰਦੇ ਹੋ ਕੰਨਾਂ ਤੋਂ ਬਗੈਰ ਸੁਣਨਾ ਸ਼ੁਰੂ ਕਰਦੇ ਹੋ। ਸਿੱਧੇ 'ਤੇ ਪਾਠ ਕੀਤਿਆਂ 'ਤੇ ਇੰਝ ਹੀ ਭੁਲੇਖਾ ਪੈਂਦਾ ਹੈ ਨਾ, ਇੰਝ ਹੀ ਲੱਗਦਾ ਹੈ ਨਾ ਪਾਗਾਂ ਵਾਲਿਓ। ਫਿਰ ਅਗਲਾ ਸਲੋਕ ਬੜਾ ਪਿਆਰਾ ਹੈ, ਕਹਿੰਦੇ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ। ਪਰਮਾਤਮਾ ਬਾਰੇ ਆਪਾਂ ਸੁਣਦੇ ਵੀ ਹਾਂ, ਗੱਲਾਂ ਵੀ ਕਰਦੇ ਹਾਂ, ਰੱਬ ਹੈਗਾ ਹੈ, ਰੱਬ ਵਰਤ ਰਿਹਾ ਦੁਨੀਆਂ ਦੇ ਵਿੱਚ, ਪਰ ਸਵਾਦ ਨਹੀਂ ਮਾਣਿਆ। ਸਵਾਦ ਮੰਨਣਾ ਕਿਹਨੇ? ਸਾਰੀ ਗੁਰਬਾਣੀ ਮਨ ਦੇ ਤਲ 'ਤੇ ਹੈ, ਸਾਰੀ ਗੁਰਬਾਣੀ ਮਨ ਨੂੰ ਸੰਬੋਧਨ ਹੈ, ਸਾਰੀ ਗੁਰਬਾਣੀ। ਜਦੋਂ ਰੋਗਾਂ ਦੀ ਗੱਲ ਆਉਂਦੀ ਹੈ, ਪਹਿਲਾਂ ਵੇਖਣਾ ਮਨ ਨੂੰ ਰੋਗ ਕਿਹੜੇ ਚਿੰਬੜੇ ਹੋਏ ਨੇ, ਕਿਹੜੀਆਂ ਬਿਮਾਰੀਆਂ ਨੇ ਮਨ ਨੂੰ ਘੇਰਿਆ ਹੋਇਆ ਹੈ, ਕਿਹੜੇ ਐਬ ਨੇ ਜਿਨ੍ਹਾਂ ਨੇ ਮਨ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ। ਪਹਿਲਾਂ ਮਨ ਰੋਗੀ ਹੈ, ਜਿਹੜੀ ਅਸੀਂ ਦੁੱਖ ਰੋਗ ਸੰਤਾਪ ਉੱਤਰੇ ਸੁਣੀ ਸੱਚੀ ਬਾਣੀ ਦੀ ਗੱਲ ਕਰਦੇ ਹਾਂ, ਮੇਰੇ ਮਨ ਨੂੰ ਕਿਹੜੇ ਦੁੱਖ ਸੰਤਾਪਾਂ ਨੇ ਘੇਰਿਆ ਹੋਇਆ ਹੈ, ਕਿਹੜੀ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ ਜਦੋਂ ਮੈਂ ਗੁਰੂ ਵਾਲਾ ਬਣਦਾ ਹਾਂ। ਕਬੀਰ ਗੁਰ ਲਾਗਾ ਤਬ ਜਾਣੀ ਹੈ, ਮਿਟੇ ਮੋਹ ਤਨ ਤਾਪ ਹਰਖ ਸੋਗ ਦਾਜੇ ਨਹੀਂ ਤਬ ਹਰ ਆਪ ਹੈ ਆਪ। ਵੀ ਜਦੋਂ ਗੁਰੂ ਵਾਲਾ ਬਣ ਗਿਆ ਮੈਂ, ਉਦੋਂ ਮੇਰਾ ਬੁਖਾਰ ਲੈ ਜਾਏਗਾ। ਉਹ ਬੁਖਾਰ ਮਲੇਰੀਆ ਟਾਈਫਾਇਡ ਨਹੀਂ ਹੈ, ਉਹ ਬੁਖਾਰ ਵਿਕਾਰਾਂ ਦਾ ਹੈ, ਬੁਰੀਆਂ ਆਦਤਾਂ ਦਾ ਹੈ। ਜਿਹੜਾ ਵਿਕਾਰਾਂ ਦਾ ਮੈਨੂੰ ਬੁਖਾਰ ਚੜ੍ਹਿਆ ਹੋਇਆ ਹੈ, ਗੁਰੂ ਵਾਲਾ ਜਦੋਂ ਬਣ ਗਿਆ ਮੇਰੇ ਜੀਵਨ 'ਚੋਂ ਬੁਖਾਰ ਲੈ ਜਾਏਗਾ, ਬੁਰੀਆਂ ਆਦਤਾਂ ਬੁਰਾ ਸੁਭਾਅ ਮੇਰੇ ਜੀਵਨ 'ਚੋਂ ਕੱਟਿਆ ਜਾਏਗਾ। ਅਤੇ ਸਤਿਗੁਰੂ ਜੀ ਕੀ ਕਹਿੰਦੇ ਨੇ, ਇਹਨਾਂ ਅੱਖਾਂ ਤੋਂ ਬਗੈਰ ਕਿਵੇਂ ਵੇਖਣਾ ਹੈ, ਜ਼ੁਬਾਨ ਤੋਂ ਬਗੈਰ ਕਿਵੇਂ ਬੋਲਣਾ ਹੈ। ਬੜਾ ਪਿਆਰਾ ਖਿਆਲ ਦਿੱਤਾ ਹੈ, ਦਿਸੈ ਸੁਣੀਏ ਜਾਣੀਏ ਪਰ ਸਾਓ, ਸਵਾਦ ਨਹੀਂ ਪਾਇਆ, ਆਨੰਦ ਨਹੀਂ ਆਇਆ ਕਿ ਸੱਚ ਹੈ, ਮਾਲਕ ਹੈ, ਪਰਮਾਤਮਾ ਹੈ, ਸਾਓ ਨਾ ਪਾਇਆ ਜਾਏ। ਕਿਉਂ ਨਹੀਂ? ਕਿਉਂਕਿ ਕਾਰਨ ਦੱਸਿਆ, ਬਿਮਾਰੀ ਦੱਸੀ ਹੈ, ਰਹੁਲਾ ਟੁੰਡਾ ਅੰਦੁਲਾ। ਕਹਿੰਦੇ ਇਹਦੇ ਕੋਲ ਅੱਖਾਂ ਹੀ ਹੈ ਨਹੀਂ ਜਿਹਦੇ ਨਾਲ ਇਹ ਸੱਚ ਨੂੰ ਵੇਖ ਸਕੇ, ਆਹ ਹੈ ਨੇਤਰਹੀਣ। ਇਹਦੇ ਕੋਲ ਤਾਂ ਪੈਰ ਹੀ ਹੈ ਨਹੀਂ ਜਿਹਦੇ ਨਾਲ ਇਹ ਤੁਰ ਸਕੇ, ਇਹਦੇ ਕੋਲ ਤਾਂ ਹੱਥ ਹੈ ਨਹੀਂ ਜਿਹਦੇ ਨਾਲ ਇਹ ਸੱਚ ਨੂੰ ਪਰਮਾਤਮਾ ਨੂੰ ਗੱਲ ਵਕੜੀ 'ਚ ਲੈ ਸਕੇ। ਸਰੀਰ ਦੇ ਤੁਰਨ ਦੀ ਗੱਲ ਨਹੀਂ ਹੋ ਰਹੀ, ਮਨ ਦੇ ਤੁਰਨ ਦੀ ਗੱਲ ਹੋ ਰਹੀ ਹੈ। ਮਨ ਦੇ ਸਰੀਰ ਰੋਜ਼ ਗੁਰਦੁਆਰੇ ਆ ਜਾਂਦਾ ਹੈ, ਸਰੀਰ ਰੋਜ਼ ਮੰਦਰ ਚਲਾ ਜਾਂਦਾ ਹੈ, ਸਰੀਰ ਰੋਜ਼ ਮਸਜਿਦ ਜਾਂਦਾ ਹੈ, ਸਰੀਰ ਰੋਜ਼ ਧਾਰਮਿਕ ਸਥਾਨ ਜਾਂਦਾ ਹੈ, ਸਰੀਰ ਰੋਜ਼ ਅਰਦਾਸ ਕਰਦਾ ਹੈ, ਸਰੀਰ ਰੋਜ਼ ਪਾਠ ਕਰਦਾ ਹੈ, ਮਨ ਨਹੀਂ ਕਰਦਾ, ਮਨ ਨਹੀਂ ਸ਼ਾਮਿਲ। ਸਰੀਰ ਹੱਥ ਬਰਤਨ ਮਾਂਜ ਰਹੇ ਨੇ, ਮਨ ਨਹੀਂ ਸ਼ਾਮਿਲ। ਸਰੀਰ ਉੱਥੋਂ ਤੱਕ ਸੀਮਤ ਹੈ, ਮਨ ਉਹਦੇ ਵਿੱਚ ਸ਼ਾਮਿਲ ਨਹੀਂ। ਮਨ ਨੇ ਸੱਚ ਵਾਲੇ ਬੰਨੇ ਤੁਰਨਾ ਹੈ। ਹੁਣ ਜੇ ਸਤਿਗੁਰੂ ਜੀ ਇੱਥੇ ਅੰਧਲੇਪਨ ਸਰੀਰ ਦੇ ਨੇਤਰਹੀਣ ਦੀ ਗੱਲ ਕਰ ਰਹੇ ਨੇ, ਨਹੀਂ, ਇੱਥੇ ਮਨ ਦੀ ਨੇਤਰਹੀਣ ਦੀ ਗੱਲ ਕਰ ਰਹੇ ਨੇ। ਮਨ ਨੇਤਰਹੀਣ ਹੈ, ਮਨ ਦੇ ਕੋਲ ਸਮਾਨ ਹੀ ਹੈ ਨਹੀਂ ਸੱਚ ਨੂੰ ਵੇਖ ਸਕੇ। ਸਤਿਗੁਰੂ ਜੀ ਖਿਆਲ ਦਿੰਦੇ ਨੇ, ਕਹਿੰਦੇ ਕੀ ਗੱਲ ਹੈ, ਕਾਰਨ ਕੀ ਹੈ? ਰਹੁਲਾ ਟੁੰਡਾ ਅੰਧੁਲਾ। ਕਹਿਣ ਲੱਗੇ ਇਹਦੇ ਕੋਲ ਲੱਤਾਂ ਹੈ ਨਹੀਂ, ਟੁੰਡਾ ਇਹਦੇ ਕੋਲ ਬਾਹਾਂ ਹੈ ਨਹੀਂ, ਅੰਧੁਲਾ ਇਹਦੇ ਕੋਲ ਨੇਤਰ ਹੈ ਨਹੀਂ, ਕਿਉਂ ਗਲ ਲੱਗਾ ਤਾਏ? ਇਹ ਕਿਵੇਂ ਜਾ ਕੇ ਗਲ ਲੱਗ ਸਕੇ ਪਰਮਾਤਮਾ ਦੇ, ਕਿਵੇਂ ਪਰਮਾਤਮਾ ਦੇ ਨਾਲ ਇਹ ਗੱਲ ਵਕੜੀ ਪਾ ਸਕੇ? ਮਹਾਰਾਜ ਜੀ ਸਾਰਾ ਸਮਾਨ ਮਿਲੇਗਾ ਕਿੱਥੋਂ? ਉਚਰਨ ਮਿਲਣਗੇ ਕਿੱਥੋਂ? ਹੱਥ ਕਿੱਥੋਂ ਮਿਲਣਗੇ? ਅੱਖਾਂ ਕਿੱਥੋਂ ਮਿਲਣਗੀਆਂ? ਸਤਿਗੁਰੂ ਜੀ ਦੱਸਦੇ ਨੇ ਭੈ ਕੇ ਚਰਨ, ਬਾਹਰ ਜਾਣ ਦੀ ਲੋੜ ਹੀ ਨਹੀਂ। ਸਤਿਗੁਰੂ ਨੇ ਕੋਈ ਐਸਾ ਸਵਾਲ ਗੁਰਬਾਣੀ 'ਚ ਰੱਖਿਆ ਜਿਹਦਾ ਜਵਾਬ ਸਾਨੂੰ ਕਿਸੇ ਮਨੁੱਖ ਦੇ ਕੋਲੋਂ ਜਾ ਕੇ ਲੈਣਾ ਪਵੇ? ਕਹਿੰਦੇ ਭੈ ਕੇ ਚਰਨ। ਇਹ ਸਰੀਰ ਵਾਲੇ ਲੱਤਾਂ ਦੀ ਜਾਂ ਪੈਰਾਂ ਦੀ ਗੱਲ ਨਹੀਂ ਹੋ ਰਹੀ, ਨਿਰਮਲ ਭਾਉ ਨੂੰ ਚਰਨ ਬਣਾ, ਅਤੇ ਨਿਰਮਲ ਭਾਉ ਤੋਂ ਬਿਨਾਂ ਤਾਂ ਖੇਡ ਹੀ ਕੋਈ ਨਹੀਂ। ਪਤੀ ਪਤਨੀ ਦਾ ਜਿਹੜਾ ਸੰਬੰਧ ਹੈ ਨਿਰਮਲ ਭਾਉ ਦਾ, ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖੇ ਰਾਮ ਹਧੂਰੇ, ਹਰ ਆਤਮ ਰਾਮ ਪੁਸਾਰਿਆ, ਸਵਾਮੀ ਸਰਬ ਰਹਿਆ ਭਰਪੂਰੇ। ਪਤੀ ਪਤਨੀ, ਹੁਣ ਪਤੀ ਕਿਤੇ ਹੁੰਦਾ ਹੈ, ਪਤਨੀ ਕਿਤੇ ਹੁੰਦੀ ਹੈ? ਨਿਰਮਲ ਭਾਉ ਹੀ ਹੈ ਨਾ। ਨਿਰਮਲ ਹੋਏਗਾ ਗ੍ਰਸਤ ਵਧੀਆ ਲੰਘੇਗਾ, ਜੇ ਜੀਵਨ 'ਚ ਭਾਉ ਨਹੀਂ ਹੋਏਗਾ ਜੀਵਨ ਬਰਬਾਦੀ ਦੇ ਕੰਢੇ 'ਤੇ ਪਹੁੰਚ ਜਾਏਗਾ। ਬੱਚੇ ਨੇ ਮਾਤਾ ਪਿਤਾ ਦੇ ਨਾਲ ਨਿਰਮਲ ਭਾਉ ਹੋਏਗਾ ਜੀਵਨ ਸੋਹਣਾ ਬਸਰੇਗਾ। ਸੱਚ ਦੇ ਨਾਲ ਅਸੀਂ ਨਿਰਮਲ ਭਾਉ, ਪਰ ਨਿਰਮਲ ਭਾਉ ਵੀ ਤਾਂ ਹੋਏਗਾ ਜੇ ਸੱਚ ਨਾਲ ਸਾਂਝ ਪਾਈ ਜਾਏਗੀ, ਜੇ ਸੱਚ ਦੇ ਨਾਲ ਮਨੁੱਖ ਆਪਣੀ ਸੁਰਤ ਜੋੜ ਕੇ ਜੀਵਨ ਬਸਰ ਕਰਨ ਦੀ ਗੱਲ ਕਰੇਗਾ। ਭੈ ਕੇ ਚਰਨ, ਤੂੰ ਨਿਰਮਲ ਭਾਉ ਨੂੰ ਚਰਨ ਬਣਾ, ਅਤੇ ਅਸੀਂ ਅਸੀਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਡਰ ਰਹੇ ਹਾਂ, ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਵਿੱਚ, ਬੁਰੀਆਂ ਆਦਤਾਂ ਵਿੱਚ ਜੀਵਨ ਜੂ ਰਹੇ। ਇਹਦਾ ਅਰਥ ਸਾਡੇ ਕੋਲ ਉਹ ਚਰਨ ਹੀ ਹੈ ਨਹੀਂ, ਇਹਨਾਂ ਚਰਨਾਂ ਨਾਲ ਸਰੀਰ ਗੁਰਦੁਆਰੇ ਆ ਸਕਦਾ ਹੈ, ਉਹ ਚਰਨ ਹੈ ਨਹੀਂ ਜਿਨ੍ਹਾਂ ਚਰਨਾਂ ਨਾਲ ਮੈਂ ਸੱਚ ਦੇ ਮਾਰਗ 'ਤੇ ਤੁਰ ਸਕਾਂ। ਉਹ ਚਰਨ ਹੈ ਨਹੀਂ, ਉਹ ਚਰਨ ਪਹਿਲਾਂ ਗੁਰੂ ਕੋਲੋਂ ਲੈਣੇ ਪੈਣਗੇ। ਆਪਣੇ ਅੰਦਰ ਨਿਰਮਲ ਭਾਉ ਰੱਖਣਾ ਪਵੇਗਾ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਪਹਿਲਾਂ ਨਿਰਭਉ ਜਪਿਆ, ਸਗਲ ਭਉ ਮਿਟੇ ਵਾਲੀ ਗੱਲ ਜੀਵਨ 'ਚ ਲੈ ਕੇ ਆ। ਨਿਰਭਉ ਨੂੰ ਜਪੇਗਾ ਤੇਰੇ ਅੰਦਰ ਦਾ ਭਉ ਦੂਰ ਹੋਏਗਾ, ਫਿਰ ਤੇਰੇ ਅੰਦਰ ਨਿਰਮਲ ਭਉ ਟਿਕੇਗਾ। ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਸ ਦੇ ਅੰਦਰ ਅਦਬ ਨਹੀਂ ਹੈ, ਸੱਚ ਦੀ ਵਿਚਾਰ ਦਾ ਭੈ ਨਹੀਂ ਹੈ, ਦੋਵੇਂ ਚੀਜ਼ਾਂ ਜੀਵਨ ਦੇ ਵਿੱਚ ਮੁੱਕ ਗਈਆਂ, ਹੌਲੀ ਹੌਲੀ ਅਲੋਪ ਹੋ ਗਈਆਂ। ਕਾਰਨ ਇਹੋ ਹੀ ਵਾਪਰਿਆ ਕਿ ਅਸੀਂ ਸਤਿਗੁਰ ਦੀ ਵਿਚਾਰ ਨੂੰ ਸਮਝ ਨਹੀਂ ਸਕੇ। ਜਦੋਂ ਵੀ ਦੁੱਖਾਂ ਦੀ, ਜਦੋਂ ਵੀ ਬਿਮਾਰੀਆਂ ਦੀ ਗੱਲ, ਜਦੋਂ ਵੀ ਇਹ ਗੱਲ ਆਉਂਦੀ, ਅਸੀਂ ਸਰੀਰ 'ਤੇ ਲਾ ਕੇ ਵੇਖਦੇ ਹਾਂ, ਮਨ ਕਿੰਨਾ ਰੋਗੀ ਹੈ, ਮਨ ਕਿੰਨਾ ਪਰੇਸ਼ਾਨ ਹੈ। ਬੜਾ ਪਿਆਰਾ ਵਿਚਾਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਵਨ ਬਾਣੀ ਵਿੱਚ ਦਿੱਤਾ ਹੈ। ਮਹਾਰਾਜ ਕਹਿੰਦੇ ਨੇ, ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟੈਗ ਦੀਵਾਲ ਕਾਹੇ ਗੱਚ ਲਾਵੋ। ਕੰਧ ਕੱਚੀ ਹੋਵੇ ਅਤੇ ਕੋਈ ਵਿਅਕਤੀ ਕਹੇ ਜੀ ਮੈਂ ਇਸ ਕੱਚੀ ਕੰਧ ਉੱਤੇ ਸੀਮਿੰਟ ਦਾ ਪਲਸਤਰ ਕਰਨਾ ਹੈ, ਕੱਚੀ ਕੰਧ ਉੱਤੇ ਮੈਂ ਸੀਮਿੰਟ ਦਾ ਚੂਨਾ ਲਾਉਣਾ ਹੈ, ਪਲਸਤਰ ਕਰਨਾ ਹੈ, ਮਾਰਬਲ ਲਾ ਲਾਂ। ਤੁਸੀਂ ਕਹੋਗੇ ਵੀ ਨਹੀਂ ਭਾਈ, ਕੱਚੀ ਦੀਵਾਰ ਦੇ ਉੱਤੇ ਚੂਨਾ ਪਲਸਤਰ ਮਾਰਬਲ ਨਹੀਂ ਟਿਕ ਸਕਦਾ। ਉਹ ਕਹੇਗਾ ਮੈਂ ਟਿਕਾਉਣਾ ਹੈ। ਤੁਸੀਂ ਕਹੋ ਟਿਕਾ ਲਾ ਭਾਈ, ਕੀ ਹੋਏਗਾ? ਕੱਚੀ ਕੰਧ ਉੱਤੇ ਜਦੋਂ ਸੀਮਿੰਟ ਲਾਏਗਾ, ਚੂਨਾ ਲਾਏਗਾ, ਕੋਈ ਵੀ ਮਾਰਬਲ ਲਗਾਉਣ ਦਾ ਯਤਨ ਕਰੇਗਾ, ਸੀਮਿੰਟ ਲਾਉਣ ਦਾ ਯਤਨ ਕਰੇਗਾ, ਜਿੱਦ ਕਰਕੇ ਉਹ ਲਾਏਗਾ, ਨਾਲੋਂ ਨਾਲ ਡਿੱਗਦਾ ਜਾਏਗਾ। ਦੂਜੀ ਉਦਾਹਰਣ ਦਿੱਤੀ ਕਲਰ ਦੀ। ਰਹਾਉ ਦੇ ਬੰਦ ਵਿੱਚ ਦੋ ਗੱਲਾਂ ਕੀਤੀਆਂ ਨੇ, ਕਾਹੇ ਕਲਰਾ ਸਿੰਚੋ। ਜਿਹੜੇ ਵੀ ਤੁਹਾਡੇ 'ਚੋਂ ਕਿਰਸਾਨੀ ਕਿੱਤੇ ਨਾਲ ਸੰਬੰਧ ਰੱਖਦੇ ਨੇ, ਜਦੋਂ ਪੈਲੀ ਵਿੱਚ ਕਲਰ ਪੈ ਜਾਏ ਨਾ, ਕਲਰ ਅਤੇ ਜ਼ਮੀਨ ਅਪਾਹਜ ਹੋ ਜਾਂਦੀ ਹੈ, ਜਿਵੇਂ ਬੰਦੇ ਦੀ ਕਿਸੇ ਸਰੀਰ ਦਾ ਕੋਈ ਅੰਗ ਕੱਟਿਆ ਜਾਏ ਨਾ, ਜਿਵੇਂ ਫੌਜ ਵਿੱਚ ਭਰਤੀ ਹੋਣਾ, ਉਹ ਸਰੀਰ ਦੀ ਪਹਿਲਾਂ ਵੇਖਦੇ ਨੇ ਵੀ ਇਹ ਸਰੀਰ ਦਾ ਫਿੱਟ ਹੈ, ਇਹਦੇ ਦੰਦ ਪੂਰੇ ਨੇ, ਇਹਦੇ ਸਰੀਰ ਦੇ ਅੰਗ ਪੂਰੇ ਨੇ, ਕੱਲ੍ਹ ਨੂੰ ਕੋਈ ਪ੍ਰੋਬਲਮ ਨਾ ਆ ਜਾਏ, ਪੂਰੀ ਇਹਦੇ ਸਰੀਰ ਦੀ ਬਣਤਰ ਵੇਖਦੇ ਨੇ। ਉਹ ਅਪਾਹਜ ਵਿਅਕਤੀ ਨੂੰ ਤਾਂ ਫੌਜ ਵਿੱਚ ਨਹੀਂ ਨਾ ਲੈਂਦੇ, ਵੀ ਇਹਦੇ ਵਿੱਚ ਕੋਈ ਕਾਰਨ ਹੋਵੇ, ਕੋਈ ਘਟਨਾ ਵਾਪਰੇ, ਕੱਲ੍ਹ ਨੂੰ ਭੱਜਣਾ ਪੈ ਜਾਏ, ਇਹਦੀ ਲੱਤ ਕਮਜ਼ੋਰ ਹੋਵੇ। ਜਿਵੇਂ ਸਰੀਰ ਪੱਖੋਂ ਅਸੀਂ ਅਪਾਹਜ ਮੰਨਦੇ ਹਾਂ ਵੀ ਸਰੀਰ ਦਾ ਕੋਈ ਅੰਗ ਨਾ ਹੋਵੇ, ਜਿਹੜੀ ਜ਼ਮੀਨ 'ਚ ਕਲਰ ਪੈ ਜਾਏ ਨਾ, ਕਰਾਠੀ ਧਰਤੀ, ਉਹਨੂੰ ਅਪਾਹਜ ਮੰਨਿਆ ਗਿਆ ਕਿਸਾਨ ਵੱਲੋਂ। ਅੱਛਾ, ਕਲਰ ਵਾਲੀ ਧਰਤੀ ਅਨਾਜ ਵੀ ਨਹੀਂ ਪੈਦਾ ਕਰਦੀ, ਉਹਦੇ ਵਿੱਚ ਬਹੁਤ ਵਧੀਆ ਯੂਨੀਵਰਸਿਟੀ 'ਚੋਂ ਪਾਸ ਕੀਤਾ ਹੋਇਆ ਬੀਜ ਲਿਆ ਕੇ ਪਾ ਦਈਏ, ਉਹ ਆਪ ਤਾਂ ਅਪਾਹਜ ਹੈਗੀ ਹੈਗੀ, ਉਹਨੇ ਬੀਜ ਨੂੰ ਵੀ ਅਪਾਹਜ ਕਰ ਦੇਣਾ ਹੈ, ਉਹਨੇ ਵੀ ਤਬਾਹ ਕਰਦਾ, ਉਹਨੂੰ ਵੀ ਉਹਨੂੰ ਖਤਮ ਕਰ ਦੇਣਾ ਹੈ। ਜੇ ਕੋਈ ਉਹਦੇ ਪਲਾਟ ਕੱਟ ਕੇ ਘਰ ਬਣਾਉਣ ਦੀ ਕੋਸ਼ਿਸ਼ ਕਰੇ, ਉਹ ਵੀ ਨਹੀਂ ਉਹਨੇ ਮਹਿੰਗੇ ਵਿਕਣੇ, ਉਹਦਾ ਕਾਰਨ ਹੈ ਉੱਥੇ ਕਲਰ ਪਏਗਾ, ਛੱਤ ਤੋਂ ਕਲਰ ਕਰੇਗਾ, ਬਹੁਤ ਵਧੀਆ ਪੇਂਟ ਕੀਤਾ ਹੋਵੇਗਾ, ਥੋੜ੍ਹੇ ਚਿਰ ਬਾਅਦ ਉਹ ਦੀਵਾਰਾਂ ਪੇਂਟ ਛੱਡ ਦੇਣਗੀਆਂ, ਕਲਰ ਆਉਣਾ ਸ਼ੁਰੂ ਹੋ ਜਾਏਗਾ। ਅਨਾਜ ਪੈਦਾ ਕਰਨ ਪੱਖੋਂ ਵੀ ਅਸਮਰੱਥ ਅਤੇ ਰਹਿਸ਼ ਪੱਖੋਂ ਵੀ ਅਸਮਰੱਥ। ਕਾਹੇ ਕਲਰਾ ਸਿੰਚੋ, ਕਹਿੰਦੇ ਭਲਿਆ ਕਲਰ ਵਾਲੀ ਧਰਤੀ ਨੂੰ ਪਾਣੀ ਦੇਣ ਦਾ ਕੋਈ ਲਾਭ ਨਹੀਂ ਹੁੰਦਾ, ਕਲਰ ਵਾਲੀ ਧਰਤੀ ਨੂੰ ਪਾਣੀ ਦੇਣ ਦਾ ਕੋਈ ਲਾਭ ਨਹੀਂ ਹੁੰਦਾ। ਕਹਿੰਦੇ ਕਾਹੇ ਕਲਰਾ ਸਿੰਚੋ, ਨਾਲ ਕਹਿਤਾ ਜਨਮ ਗਵਾਵੋ। ਸਾਡੇ ਨਾਲ ਇੰਜ ਨਹੀਂ ਹੋ ਰਿਹਾ, ਜਿਵੇਂ ਦੀਵਾਰ ਤੋਂ ਰੋਜ਼, ਹੁਣ ਕੱਚੀ ਕੰਧ ਤੋਂ ਰੋਜ਼ ਕਲਰ ਕਰੀ ਜਾ ਰਿਹਾ। ਤੁਸੀਂ ਵੇਖਣਾ ਹੁਣ ਤਾਂ ਪੱਕੀਆਂ ਕੰਧਾਂ ਨੇ, ਪੱਕੇ ਘਰ ਨੇ, ਲੈਂਟਰ ਨੇ, ਵਧੀਆ ਵਧੀਆ ਮਾਰਬਲ ਚਿਪਸਾਂ ਆ ਗਈਆਂ, ਪੁਰਾਣੇ ਸਮੇਂ 'ਚ ਕੱਚੀਆਂ ਕੰਧਾਂ, ਕੱਚੇ ਘਰ, ਅਤੇ ਕਲਰ ਕਰੀ ਜਾਣਾ ਦੀਵਾਰਾਂ ਤੋਂ ਹੌਲੀ ਹੌਲੀ, ਕਲਰ ਸਾਰੀ ਦਿਹਾੜੀ ਕਲਰ ਕਰਦਾ ਰਹਿਣਾ, ਥੱਲਿਓਂ ਸਾਫ਼ ਕਰਨਾ, ਕਲਰ ਕਰਦਾ ਰਹਿਣਾ। ਅੱਜ ਵੀ ਕਈਆਂ ਘਰਾਂ 'ਚ ਦੀਵਾਰਾਂ ਨਾਲੋਂ ਕਲਰ ਕਰਦਾ ਹੈ, ਪੱਕੀਆਂ ਤੋਂ ਵੀ ਕਰਦਾ, ਕਿਉਂਕਿ ਜ਼ਮੀਨ 'ਚ ਕਲਰ ਹੈ, ਉਹ ਪੱਕੀ ਜ਼ਮੀਨ ਤੱਕ, ਪੱਕੀ ਦੀਵਾਰ ਤੱਕ ਅਸਰ ਕਰਦਾ ਹੈ। ਸਤਿਗੁਰੂ ਜੀ ਨੇ ਕਿੱਡਾ ਪਿਆਰਾ ਹਵਾਲਾ ਦਿੱਤਾ ਹੈ, ਕਹਿੰਦੇ ਤੇਰਾ ਅੰਦਰ ਦਾ ਜੀਵਨ ਕੱਚਾ ਅਤੇ ਅੰਦਰੋਂ ਕਲਰ ਕਰ ਰਿਹਾ ਹੈ, ਕਾਹਦਾ? ਤ੍ਰਿਸ਼ਨਾ ਦਾ, ਕਾਮ ਦਾ, ਕ੍ਰੋਧ ਦਾ, ਹੋਮੇ ਦਾ, ਲੋਭ ਦਾ, ਈਰਖਾ ਦਾ। ਕੰਧ ਕੱਚੀ ਅਤੇ ਬਾਹਰੋਂ ਪੱਕੀ ਕਰਨ ਦੀ ਕੋਸ਼ਿਸ਼ ਕੀਤੀ ਤੂੰ, ਕਿਵੇਂ? ਕੱਲ੍ਹ ਵੀ ਬੇਨਤੀ ਕੀਤੀ ਸੀ, ਜਦੋਂ ਖੰਡੇ ਦੀ ਪਾਉ ਲੈਣ ਲੱਗਦੇ ਹਾਂ ਅਸੀਂ, ਉਸ ਵਕਤ ਸਾਡੀ ਸੋਚ ਇਹ ਨਹੀਂ ਹੁੰਦਾ ਕਿ ਮੈਂ ਸੁਰਤ ਨੂੰ ਸਿੱਖ ਬਣਾਉਣਾ ਗੁਰੂ ਦਾ, ਮੈਂ ਆਪਣੇ ਮਨ ਨੂੰ ਗੁਰੂ ਦਾ ਸਿੱਖ ਬਣਾਉਣਾ ਹੈ। ਉਸ ਵਕਤ ਕੀ ਹੁੰਦਾ ਹੈ, ਖੰਡੇ ਦੀ ਪੌਲ ਲਈ ਸਰੀਰ ਸਿੱਖ ਬਣ ਗਿਆ, ਬੜਾ ਸੌਖਾ ਸਰੀਰ ਦਾ ਸਿੱਖ ਬਣਨਾ, ਗਾਤਰਾ ਪੈ ਜਾਣਾ ਹੈ, ਕੇਸਾਂ 'ਚ ਕੰਘਾ ਆ ਜਾਣਾ, ਹੱਥ 'ਚ ਕੜਾ ਆ ਜਾਣਾ, ਕਸ਼ਹਿਰਾ ਆ ਜਾਣਾ, ਕੇਸ ਨੇ, ਅਸੀਂ ਕਹਾਂਗੇ ਅੰਮ੍ਰਿਤਧਾਰੀ ਹੈ। ਇਸ ਤਰ੍ਹਾਂ ਹੈ, ਕੰਧ ਕੱਚੀ ਹੈ ਅੰਦਰੋਂ, ਕਦੋਂ ਪਤਾ ਲੱਗੇਗਾ? ਜਦੋਂ ਉਹ ਵਿਅਕਤੀ ਤੁਹਾਨੂੰ ਦੁਨੀਆ 'ਤੇ ਮਨਮਤਾਂ ਕਰਦਾ ਨਜ਼ਰ ਆਏਗਾ, ਕਰਮ ਕਾਂਡ ਕਰਦਾ ਨਜ਼ਰ ਆਏਗਾ, ਉਹ ਵਿਅਕਤੀ ਤੁਹਾਨੂੰ ਫਿਰ ਉਹ ਜੀਵਨ ਜਿਉਂਦਾ ਨਜ਼ਰ ਆਏਗਾ, ਅਤੇ ਇੰਝ ਲੱਗੇਗਾ ਇਹ ਬਾਹਰੋਂ ਤਾਂ ਅੰਮ੍ਰਿਤਧਾਰੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨਹੀਂ, ਇਹਦੀ ਕੰਧ ਕੱਚੀ ਸੀ, ਇਹਨੇ ਬਾਹਰੋਂ ਜ਼ਬਰਦਸਤੀ ਪਲਸਤਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੰਧ ਕੱਚੀ ਸੀ ਇਹਦੀ, ਇਹਦੀ ਅੰਦਰੋਂ ਜਿਹੜੀ ਕੰਧ ਸੀ ਉਹ ਕੱਚੀ ਸੀ, ਉੱਥੋਂ ਤਾਂ ਅਜੇ ਵੀ ਕਲਰ ਕਰ ਰਿਹਾ ਹੈ, ਅਜੇ ਵੀ ਕੌਮ ਦਾ ਕਲਰ। ਤਾਂ ਹੀ ਤੁਸੀਂ ਵੇਖੋ ਕਿੰਨੀਆਂ ਘਟਨਾਵਾਂ ਵਾਪਰਦੀਆਂ ਨੇ ਜੀ, ਫਲਾਣੇ ਥਾਂ 'ਤੇ ਖੰਡੇ ਦੀ ਪੌਲ ਲੈਣ ਵਾਲਾ ਅੰਮ੍ਰਿਤਧਾਰੀ ਕੋਲੋਂ ਆਹ ਘਟਨਾ ਕਰਦਾ ਫੜਿਆ ਗਿਆ। ਉਹ ਸਾਨੂੰ ਲੱਗਦਾ ਅੰਮ੍ਰਿਤਧਾਰੀ ਪਾਗਾਂ ਵਾਲਿਓ, ਕਿ ਬੇਨਤੀ ਕਰਾਂ, ਮਿਲਿਆ ਹੋਏ ਨਾ ਵਿਛੁੜਾ ਹੈ। ਜੇ ਮਿਲਿਆ ਹੋਈ ਨਦੀ ਦਾ ਜਦੋਂ ਪਾਣੀ ਦਰਿਆ ਵੱਲ ਨੂੰ ਸਮੁੰਦਰ ਵੱਲ ਨੂੰ ਵਹਿੰਦਾ ਹੈ ਨਾ, ਇਹ ਨਦੀਆਂ ਨਾਲਿਆਂ ਦਾ ਪਾਣੀ ਜਦੋਂ ਸਮੁੰਦਰ 'ਚ ਜਾ ਕੇ ਪੈਂਦਾ ਹੈ, ਇਹ ਨਦੀਆਂ ਉਦੋਂ ਤੱਕ ਨਦੀਆਂ ਨੇ ਜਦੋਂ ਸਮੁੰਦਰ 'ਚ ਪੈ ਜਾਣ। ਅਤੇ ਕੋਈ ਨਦੀ ਕਹੇ ਮੇਰਾ ਪਾਣੀ ਮੈਨੂੰ ਵਾਪਸ ਕਰ ਦੇ, ਸਮੁੰਦਰ ਕਹੇਗਾ ਆਪਣਾ ਪਛਾਣ ਕੇ ਲੈ ਜਾ, ਆਪਣਾ ਪਹਿਚਾਣ ਕੇ ਲੈ ਜਾ। ਨਦੀ ਉਦੋਂ ਤੱਕ ਨਦੀ ਹੈ ਜਦੋਂ ਤੱਕ ਸਮੁੰਦਰ 'ਚ ਨਹੀਂ ਪਹੁੰਚੀ। ਜਦੋਂ ਸਮੁੰਦਰ 'ਚ ਪਹੁੰਚ ਗਈ ਫਿਰ ਨਦੀ ਨਦੀ ਨਹੀਂ ਹੈ, ਸਮੁੰਦਰ ਦਾ ਰੂਪ ਹੈ। ਜਿਹੜੇ ਕਈ ਵਾਰੀ ਕਹਿੰਦੇ ਨੇ ਜੀ ਵੇਖੋ ਜੀ, ਪਹਿਲਾਂ ਇੰਨਾ ਚਿਰ ਅਸੀਂ ਜਦੋਂ ਅਸੀਂ ਖੰਡੇ ਦੀ ਪੌਲ ਦੀ ਗੱਲ ਕਰਦੇ ਹਾਂ ਨਾ, ਸਾਡੇ ਸਮਾਜ ਦੇ ਵਿੱਚ ਮੈਂ ਤਾਂ ਅਕਸਰ ਵੇਖਦਾ ਵੱਡੇ ਵੱਡੀਆਂ ਸੰਪਰਦਾਵਾਂ, ਵੱਡੀਆਂ ਵੱਡੀਆਂ ਜਥੇਬੰਦੀਆਂ ਵੱਲੋਂ ਜਿੰਨੀਆਂ ਅੱਜ ਤੱਕ ਖੰਡੇ ਦੀ ਪੌਲ ਦੇਣ ਵਾਲੀਆਂ ਲਿਸਟਾਂ ਬਣ ਚੁੱਕੀਆਂ ਨੇ ਨਾ, ਉਨੀ ਸਾਡੀ ਸਿੱਖਾਂ ਦੀ ਆਬਾਦੀ ਨਹੀਂ ਹੈ, ਉਨੀ ਸਾਡੀ ਸਿੱਖਾਂ ਦੀ ਗਿਣਤੀ ਹੈ ਨਹੀਂ। ਕਿਸੇ ਨੇ ਕਿਹਾ ਸਾਡਾ ਟਾਰਗੇਟ 1 ਲੱਖ ਨੂੰ ਹੈ ਖੰਡੇ ਦੀ ਪੌਲ ਛਕਾਉਣਾ, ਕਿਸੇ ਨੇ ਕਿਹਾ 2 ਲੱਖ ਨੂੰ। ਬਾਅਦ 'ਚ ਪਤਾ ਲੱਗਦਾ ਕਿਹਨਾਂ ਨੂੰ ਛਕਾਈ ਜਾਂਦੇ ਨੇ, ਬਾਅਦ 'ਚ ਪਤਾ ਲੱਗਦਾ ਹੈ ਕਿ ਜਦੋਂ ਛਕਣ ਆਉਂਦੇ ਨੇ ਉਹਨਾਂ ਵਿੱਚੋਂ 9 ਅਤੇ 2 ਹੀ ਹੁੰਦੇ ਨੇ, 98 ਪੁਰਾਣੇ ਹੁੰਦੇ ਨੇ, ਜਿਹੜੇ ਕਹਿੰਦੇ ਜੀ ਕੋਈ ਗਲਤੀ ਹੋ ਗਈ, ਉਹ ਜ਼ਬਰਦਸਤੀ ਉਹਨਾਂ ਨੇ ਜ਼ਿੱਦ ਕੀਤੀ, ਪਿਆ ਦਿੱਤੀ, ਉਹ ਜੀ ਆਹ ਘਟਨਾ ਵਾਪਰ ਗਈ ਮੇਰੇ ਨਾਲ। ਅਤੇ ਕਈ ਸ਼ੌਂਕ ਨਾਲ ਫਿਰ ਕਈ ਮਾਣ ਨਾਲ ਦੱਸਦੇ ਨੇ ਜੀ ਮੈਂ 13ਵੀਂ ਵਾਰ ਛਕਣ ਲੱਗਾ, ਮੈਂ 14ਵੀਂ ਵਾਰ ਛਕਣ ਲੱਗਾ, ਅੱਛਾ ਮੈਂ ਤਾਂ 17ਵੀਂ ਵਾਰ ਛਕਣ ਲੱਗਾ। ਪਹਿਲਾਂ ਕਦੋਂ ਛਕਿਆ ਸੀ? ਉਹ ਗਿਣ ਕੇ ਪਹਿਲਾਂ ਫਲਾਣੇ ਮਹਾਂਪੁਰਖ ਆਏ ਸੀ ਉਹਨਾਂ ਕੋਲੋਂ ਛਕਿਆ। ਲੁਧਿਆਣੇ 2002 ਦੇ ਵਿੱਚ ਅੰਮ੍ਰਿਤ ਸੰਚਾਰ ਹੋਇਆ, ਦਾਸ ਨੂੰ ਵੀ ਸੇਵਾ ਦਾ ਮੌਕਾ ਮਿਲਿਆ। ਉਹਦੇ ਵਿੱਚ ਇੱਕ ਬਜ਼ੁਰਗ ਮਾਤਾ, ਮੇਰੇ ਹਿਸਾਬ ਨਾਲ 100 ਤੋਂ 2 ਸਾਲ ਉੱਤੇ ਉਮਰ ਹੋਏਗੀ ਉਸਦੀ, ਖੰਡੇ ਦੀ ਪੌਲ ਛਕਾਉਣ ਵਾਸਤੇ ਉਹਦੇ ਪੋਤਰੇ ਨਾਲ ਲੈ ਕੇ ਆਏ ਉਹਨੂੰ। ਜਦੋਂ ਖੰਡੇ ਦੀ ਪੌਲ ਅਸੀਂ ਛਕਾਉਣ ਤੋਂ ਪਹਿਲਾਂ ਮਰਿਆਦਾ ਹੈ, ਤੁਹਾਨੂੰ ਪਤਾ ਹੈ ਕਿ ਪਹਿਲਾਂ ਉਹ ਪੁੱਛਿਆ ਜਾਂਦਾ ਵੀ ਤੁਸੀਂ ਖੰਡੇ ਦੀ ਪੌਲ ਛਕਣ ਵਾਸਤੇ ਕਿਸੇ ਪ੍ਰੈਸ਼ਰ ਹੇਠ ਤਾਂ ਨਹੀਂ ਆਏ, ਕੋਈ ਲਾਲਚ, ਕੋਈ ਦਬਾਅ, ਕੋਈ ਡਰ? ਨਹੀਂ ਜੀ, ਪਹਿਲੀ ਵਾਰ ਛਕਣਾ। ਹਾਂਜੀ, ਉਹ ਇੱਕ ਬੰਨੇ ਜਿਹਨਾਂ ਦੂਜੀ ਵਾਰ ਛਕਣਾ, ਕਾਰਨ ਕੀ ਹੋਇਆ? ਉਸ ਮਾਤਾ 'ਤੇ ਜਦੋਂ ਪੁੱਛਿਆ, ਫਿਰ ਆਉਣਾ ਉਸੇ ਨੇ ਜਿਹਨੇ ਛਕਣਾ ਹੈ, ਪੁੱਛਿਆ ਪੋਤਰੇ ਨੂੰ ਵੀ ਤੁਸੀਂ ਆਏ ਜੇ ਨਾਲ, ਮਾਤਾ ਜੀ ਨੂੰ ਇਕੱਲਿਆਂ ਨੂੰ ਛੱਡ ਦਿਓ ਤੁਸੀਂ? ਨਹੀਂ ਜੀ, ਮਾਤਾ ਜੀ ਖਲੋ ਨਹੀਂ ਸਕਦੇ, ਉਹਨਾਂ ਨੂੰ ਕੋਈ ਬਿਮਾਰੀ ਸੀ, ਉਹ ਸਿਰ ਹਿਲਦਾ ਸੀ, ਇੱਦਾਂ ਹਰ ਵਕਤ ਸਿਰ ਹਿੱਲੀ ਜਾਂਦਾ ਸੀ ਉਹਨਾਂ ਦਾ, ਇਸ ਕਰਕੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਜੀ, ਅਸੀਂ ਬਾਹਰ ਨਹੀਂ ਜਾ ਸਕਦੇ, ਕੋਈ ਗੱਲ ਨਹੀਂ, ਆ ਸਕਦੇ ਹੋ ਤੁਸੀਂ ਨਾਲ, ਕੋਈ ਪ੍ਰੋਬਲਮ ਨਹੀਂ। ਪੋਤਰੇ ਨੂੰ ਪੁੱਛਿਆ, ਹੁਣ ਮਾਤਾ ਤਾਂ ਵਿਚਾਰੀ ਬੋਲ ਨਹੀਂ ਸੀ ਸਕਦੀ, ਉਹ ਤਾਂ ਬਿਮਾਰੀ ਸੀ ਉਸ ਨੂੰ। ਪੋਤਰੇ ਨੂੰ ਪੁੱਛਿਆ, ਵੀਰ ਜੀ ਇਹ ਮਾਤਾ ਜੀ ਨੇ ਪਹਿਲਾਂ ਜ਼ਿੰਦਗੀ 'ਚ ਕਦੀ ਖੰਡੇ ਦੀ ਪੌਲ ਨਹੀਂ ਲਈ? ਪਹਿਲੀ ਵਾਰ? ਹਾਂਜੀ ਪਹਿਲੀ ਵਾਰ ਆਏ ਹਾਂ ਜੀ। ਇਹ ਮਾਤਾ ਜੀ ਨੂੰ ਕੀ ਰੋਗ ਹੈ? ਪਤਾ ਨਹੀਂ ਜੀ, ਬੜਿਆਂ ਡਾਕਟਰਾਂ ਨੂੰ ਚੈੱਕ ਕਰਾਇਆ ਹੈ, ਬਹੁਤ ਹੋਸਪਿਟਲਾਂ 'ਚ ਵਿਖਾਇਆ ਹੈ, ਬੜਾ ਇਲਾਜ ਕਰਾਇਆ ਹੈ, ਅਸੀਂ ਤਾਂ ਬੜਾ ਪੈਸਾ ਖਰਚ ਕਰ ਚੁੱਕੇ ਹਾਂ, ਬੜਿਆਂ ਮਹਾਂਪੁਰਖਾਂ ਕੋਲ ਗਏ ਹਾਂ, ਬੜਿਆਂ ਬਾਬਿਆਂ ਦੇ ਚਬੱਚਿਆਂ 'ਚੋਂ ਜਲ ਲੈ ਕੇ ਮਾਤਾ ਦਾ ਇਸ਼ਨਾਨ ਵੀ ਕਰਾ ਦਿੱਤਾ ਹੈ, ਬੜਿਆਂ ਸਰੋਵਰਾਂ ਦਾ ਜਲ ਵੀ ਲਿਆਂਦਾ ਹੈ, ਬਹੁਤ ਕੁਝ ਕੀਤਾ, ਮਾਤਾ ਠੀਕ ਨਹੀਂ ਹੋਈ, ਬੜੀਆਂ ਧੂਣੀਆਂ ਸਵਾਹ ਦੀਆਂ, ਉਹ ਜਿੱਥੇ ਬਾਬੇ ਸਵਾ ਉਹ ਗੋਹਿਆਂ ਦਾ ਢੇਰ ਲਾ ਕੇ, ਲੱਕੜਾਂ ਦਾ ਢੇਰ ਲਾ ਕੇ ਅੱਗ ਬਾਲਦੇ ਸੀ, ਆਪਣੇ ਆਪ ਨੂੰ ਕਸ਼ਟ ਦਿੰਦੇ ਸੀ, ਉਹ ਧੂਣੀ ਵੀ ਸਰੀਰ 'ਤੇ ਮਲ ਕੇ ਵੇਖ ਲਈ ਹੈ, ਮਾਤਾ ਠੀਕ ਨਹੀਂ ਹੋਈ। ਅਸੀਂ ਕਿਹਾ ਹੁਣ ਇੱਥੇ ਕੀ ਲੈਣ ਆਏ ਜੇ? ਅਸੀਂ ਕਿਹਾ ਚਲੋ ਅੰਮ੍ਰਿਤ ਹੀ ਛਕ ਕੇ ਵੇਖ ਲਈਏ, ਸ਼ਾਇਦ ਠੀਕ ਹੋ ਜਾਏ। ਜਿੱਥੇ ਸਭ ਤੋਂ ਪਹਿਲਾਂ ਆਉਣਾ ਹੈ, ਜਿਸ ਗੁਰੂ ਦੇ ਕੋਲ ਸਭ ਤੋਂ ਪਹਿਲਾਂ ਆਉਣਾ, ਉੱਥੇ ਉਦੋਂ ਆ ਰਹੇ ਹਾਂ ਜਦੋਂ ਲੋਕਾਂ ਜਵਾਬ ਦੇ ਦਿੱਤਾ ਹੈ। ਮੈਂ ਕਿਹਾ ਵੀਰ ਜੀ ਬੇਨਤੀ ਕਰਾਂ, ਖੰਡੇ ਦੀ ਪੌਲ ਦਾ ਸੰਬੰਧ ਸੁਰਤ ਨਾਲ ਹੈ, ਸੁਰਤ ਨੇ ਵਿਕਾਰ ਭੋਗਣੇ ਨੇ, ਮਨ ਵਿਕਾਰੀ ਹੁੰਦਾ ਹੈ, ਖੰਡੇ ਦੀ ਪੌਲ ਲੈ ਕੇ ਗੁਰੂ ਦਾ ਗਿਆਨ ਲੈ ਕੇ ਮੈਂ ਵਿਕਾਰਾਂ ਵਾਲੇ ਬੰਨਿਓ ਬਚਣਾ ਹੈ, ਛਕਾ ਦਾਂਗੇ, ਡਿਊਟੀ ਹੈ ਸਾਡੀ, ਜ਼ਿੰਮੇਵਾਰੀ ਹੈ। ਪਰ ਇਹ ਸੋਚ ਕੇ ਵੇਖੋ ਜਿਵੇਂ ਮਾਤਾ ਹੋਣ ਆਈ ਹੈ ਨਾ, ਤੁਸਾਂ ਵੀ ਇੱਦਾਂ ਹੀ ਆਉਣਾ ਜੇ ਪਿਛਲੀ ਉਮਰੇ। ਤੁਹਾਡੇ ਮਨ 'ਚ ਹੁਣ ਹੈ ਕੋਈ ਵੀ ਅਸੀਂ ਗੁਰੂ ਵਾਲੇ ਬਣਨਾ ਹੈ, ਬਾਣੀ ਪੜ੍ਹਨੀ ਹੈ, ਸਹਿਜ ਪਾਠ ਕਰਨਾ ਹੈ? ਪੱਗਾਂ ਵਾਲੇ ਉਹ ਸਾਡੇ ਅੰਦਰ ਪ੍ਰਚਾਰ ਹੀ ਇਹ ਕੀਤਾ ਗਿਆ। ਚਿੜੀ ਨੇ ਚੁੰਜ ਭਰਿਆ, ਖੰਡੇ ਦੀ ਪੌਲ ਤਿਆਰ ਕਰਦਿਆਂ ਉਹਨੇ ਬਾਜ ਦੀ ਗਿੱਚੀ ਮਰੋੜ ਦਿੱਤੀ। ਜਦੋਂ ਬਾਜ ਦੀ ਗਿੱਚੀ ਮਰੋੜੀ ਤਾਂ ਛਕਣ ਵਾਲੇ ਨੂੰ ਪੁੱਛਿਆ ਵੀ, ਉਹ ਕਹਿੰਦਾ ਮੈਂ 2 ਕੁ ਮਹੀਨੇ ਛਕਿਆ, ਮੇਰੇ ਵਿੱਚ ਤਾਂ ਤੱਕ। ਫਿਰ ਢਾਡੀਆਂ ਨੇ ਜਦੋਂ ਸਰੰਗੀ ਵਜਾਈ, ਉਹਨਾਂ ਨੇ ਜੋਸ਼ ਇੱਦਾਂ ਭਰਿਆ। ਮੈਂ ਬੰਗਲਾ ਸਾਹਿਬ ਤੋਂ ਵੀ ਇਹ ਗੱਲ ਕੀਤੀ ਸੀ ਕਿ ਢਾਡੀ ਵੀਰੋ, ਤੁਸੀਂ ਘਰਾਂ 'ਚ ਬਹਿ ਕੇ ਸੁਣ ਰਹੇ ਹੋ, ਇੱਦਾਂ ਦਾ ਪ੍ਰਚਾਰ ਨਾ ਕਰੋ, ਗੁੰਮਰਾਹ ਕੌਣ ਪ੍ਰਚਾਰ ਨਾ ਕਰੋ, ਐਵੇਂ ਜ਼ਖਮ ਦੇ ਉੱਤੇ ਪੱਟੀ ਨਾ ਬੰਨੋ, ਅੰਦਰੋਂ ਜ਼ਖਮ ਨੂੰ ਠੀਕ ਕਰੋ। ਤੁਸੀਂ ਪੱਟੀ ਬੰਨੀ ਜਾਂਦੇ ਹੋ, ਜ਼ਖਮ ਤਾਂ ਅੰਦਰ ਹੈ, ਰੋਗ ਤਾਂ ਅੰਦਰ ਹੈ, ਤੁਸੀਂ ਬਾਹਰੋਂ ਪ੍ਰਚਾਰ ਕੀਤਾ। ਚਿੜੀ ਨੇ ਚੁੰਝ ਭਰੀ, ਉਹਨੇ ਬਾਜ ਮਰੋੜ ਦਿੱਤਾ। ਉਹ ਭਲਿਓ ਵਾਕਿਆ ਚਿੜੀ ਨੇ ਬਾਜ ਮਰੋੜਿਆ ਸੀ, ਪਰ ਉਹ ਚਿੜੀ ਕੌਣ ਸੀ? ਹਿੰਦੁਸਤਾਨ ਦੇ ਵਾਸੀ, ਚਿੜੀ ਵਰਗਾ ਦਿਲ ਸੀ, ਬਾਹਰੋਂ ਆਇਆ ਅਫਗਾਨਿਸਤਾਨ ਤੋਂ, ਬਾਜ ਦੀ ਤਰ੍ਹਾਂ ਝਪਟਕੇ ਪੈਂਦਾ ਸੀ। ਸਤਿਗੁਰੂ ਨੇ ਇਹਨਾਂ ਚਿੜੀ ਵਰਗੇ ਦਿਲਾਂ ਵਿੱਚ ਸ਼ਬਦ ਦੀ ਵਿਚਾਰ ਨਾਲ ਐਸੀ ਕ੍ਰਾਂਤੀ ਭਰ ਦਿੱਤੀ ਵੀ ਉਹਨਾਂ ਨੂੰ ਜਿਹੜੇ ਕਹਿੰਦੇ ਸਨ ਕਾਮ ਮਾਰਾ ਤੋਲਣ ਤਕੜੀ ਨੰਗੀ ਕਰਦ ਕਬੂਰੀ ਪਕੜੀ, ਉਹ ਕੇਵਲ ਇੱਕ ਖੰਡੇ ਦੀ ਪੌਲ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਮ੍ਰਿਤ ਪਿਆਇਆ ਸੀ ਉਹਨਾਂ ਨੂੰ, ਜਿਹੜੇ ਕਹਿੰਦੇ ਸੀ ਕਾਮ ਮਾਰਾ ਤੋਲਣ ਤਕੜੀ ਨੰਗੀ ਕਰਦ ਕਬੂਨੀ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਸਤਿਗੁਰੂ ਜੀ ਨੇ ਜਦੋਂ ਵਿਚਾਰ ਦਿੱਤੀ, ਸਿਧਾਨ ਦਿੱਤਾ, ਅੰਦਰ ਦੇ ਜੀਵਨ ਨੂੰ ਤਬਦੀਲ ਕਰ ਦਿੱਤਾ, ਉਹ ਕਹਿਣ ਲੱਗ ਪਏ ਰੱਖ ਦੂੰਗਾ ਦਿਲੋ ਸੀਨਾ ਚੀਰ ਕੇ ਆ ਗਏ, ਏਕ ਏਕ ਉਹ ਧਰ ਲੂੰਗਾ ਆਪਣੀ ਸ਼ਮਸ਼ੀਰ ਕੇ ਆ ਗਏ, ਪਹਿਲੇ ਤੋਂ ਦੁਨੀਆ ਜੁਗਤੀ ਹੈ ਤਕਦੀਰ ਕੇ ਆ ਗਏ, ਅਬ ਤੋਂ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਆ ਗਏ। ਦੁਨੀਆ ਦਾ ਹਰ ਬੰਦਾ ਤਕਦੀਰ ਅੱਗੇ ਚੁੱਕਦਾ, ਨੌਕਰੀ ਨਹੀਂ ਮਿਲੀ ਮੇਰੀ ਤਕਦੀਰ ਮਾਰੀ, ਕਾਰੋਬਾਰ ਨਹੀਂ ਮੇਰੀ ਤਕਦੀਰ ਮਾਰੀ, ਸਿੱਖ ਨਹੀਂ ਤਕਦੀਰ 'ਤੇ ਮੰਨਦਾ, ਸਿੱਖ ਕਹਿੰਦਾ ਮੈਂ ਤਾਂ ਤਕਦੀਰ ਖੁਦ ਬਣਾਉਂਦਾ ਵਾਂ। 2 ਉਦਾਹਰਨਾਂ ਦੇਵਾਂ, ਆਕਾਸ਼ ਵਿੱਚ ਪੰਛੀ ਉੱਡਦਾ, ਆਕਾਸ਼ ਵਿੱਚ ਪੰਛੀ ਉੱਡਦਾ, ਕਦੀ ਉੱਡਣ ਲੱਗਿਆ ਰਸਤਾ ਪੁੱਛਣ ਗਿਆ ਕਿਸੇ ਜੋਸ਼ੀ ਕੋਲੋਂ, ਜੀ ਉੱਡਾਂ ਚੋਗਾ ਮਿਲੇਗਾ ਕਿ ਨਹੀਂ ਮਿਲੇਗਾ? ਉਹ ਚੋਗਾ ਲੈਣ ਜਾਂਦਾ ਹੈ ਬੱਚਿਆਂ ਲਈ, ਉਹ ਘਰੋਂ ਉੱਡਣ ਲੱਗਿਆ ਜਾਂਦਾ, ਪੁੱਛਦਾ ਕਿਸੇ ਨੂੰ ਮੈਂ ਜਾ ਰਿਹਾ ਜੀ, ਦੱਸੋ ਮੈਨੂੰ ਅੱਗੇ ਚੋਗਾ ਮਿਲੇਗਾ ਕਿ ਸਮਾਂ ਹੀ ਵੇਸਟ ਹੋਏਗਾ ਮੇਰਾ? ਪੰਛੀ ਪੁੱਛ ਕੇ ਨਹੀਂ ਜਾਂਦਾ ਕਿਸੇ ਕੋਲੋਂ, ਪੰਛੀ ਆਕਾਸ਼ ਵਿੱਚ ਨਾ ਕਿਸੇ ਨੂੰ ਪੁੱਛ ਕੇ ਉੱਡਦਾ ਅਤੇ ਨਾ ਉਹਦੇ ਲਈ ਕਿਸੇ ਨੇ ਰਸਤਾ ਹੀ ਬਣਾਇਆ ਹੈ, ਕੋਈ ਸੜਕ ਬਣੀ ਹੋਵੇ ਪੰਛੀ ਵਾਸਤੇ ਵੀ ਇੱਧਰ ਦੀ ਜਾਣਾ। ਮੱਛੀ ਸਮੁੰਦਰ 'ਚ ਤੈਰਦੀ ਹੈ, ਰਸਤਾ ਪੁੱਛ ਕੇ ਤੁਰਦੀ ਹੈ ਵੀ ਮੈਂ ਇੱਧਰ ਜਾਵਾਂ, ਪੂੰਗ ਮਿਲਣਗੇ ਛੋਟੇ ਛੋਟੇ ਮੈਨੂੰ, ਇੱਧਰ ਮੈਨੂੰ ਮੇਰਾ ਆਹਾਰ ਮਿਲੇਗਾ। ਨਾ ਮੱਛੀ ਪੁੱਛ ਕੇ ਤੈਰਦੀ ਹੈ, ਨਾ ਪੰਛੀ ਪੁੱਛ ਕੇ ਉੱਡਦਾ ਹੈ, ਪਰ ਇਹ ਧਰਤੀ ਦਾ ਸਰਦਾਰ ਜਿਹੜਾ ਕਹਿੰਦਾ ਸਰਦਾਰ ਹਾਂ ਮੈਂ, ਅਵਰਜੂਨ ਤੇਰੀ ਭਨਾਰੀ ਜਿਹੜਾ ਕਹਿੰਦਾ, ਉਹ ਪੁੱਛ ਕੇ ਤੁਰਦਾ, ਮੈਨੂੰ ਨੌਕਰੀ ਮਿਲੇਗੀ, ਮੇਰਾ ਕਾਰੋਬਾਰ ਸੈੱਟ ਹੋਏਗਾ ਕਿ ਨਹੀਂ? ਮੈਂ ਬੜਾ ਪਰੇਸ਼ਾਨ ਹਾਂ ਜੀ, ਮੈਨੂੰ ਬੜੀ ਚਿੰਤਾ ਖਾਈ ਜਾ ਰਹੀ ਹੈ ਜੀ। ਕਿਉਂ? ਗੁਰੂ ਨਾਨਕ ਸਾਹਿਬ ਬਾਰੇ ਕਵੀ ਨੇ ਲਿਖਿਆ ਉਹ ਰਾਹਵਾਂ 'ਤੇ ਨਹੀਂ ਤੁਰਿਆ। ਗੁਰੂ ਨਾਨਕ ਸਾਹਿਬ ਜੀ ਕਿਸੇ ਦੇ ਰਸਤੇ 'ਤੇ ਥੋੜ੍ਹਾ ਤੁਰੇ ਨੇ, ਉਹ ਰਾਹਵਾਂ 'ਤੇ ਨਹੀਂ ਤੁਰਿਆ, ਉਹ ਤੁਰਿਆ ਸੀ ਅਤੇ ਰਾਹ ਬਣ ਗਿਆ। ਉਹ ਰਾਹਵਾਂ 'ਤੇ ਨਹੀਂ ਤੁਰਿਆ, ਉਹ ਤੁਰਿਆ ਸੀ ਅਤੇ ਰਾਹ ਬਣ ਗਿਆ। ਗੁਰੂ ਨਾਨਕ ਸਾਹਿਬ ਜੀ ਦਾ ਰਸਤਾ ਕਿਸੇ ਨੇ ਨਹੀਂ ਬਣਾਇਆ, ਗੁਰੂ ਸਾਹਿਬ ਤੁਰਦੇ ਗਏ, ਰਸਤੇ ਆਪਣੇ ਆਪ ਬਣਦੇ ਗਏ। ਤੂੰ ਉਸਦਾ ਬੱਚਾ ਹੈ, ਤੂੰ ਧੀ ਹੈ ਉਸਦੀ, ਤੂੰ ਕਿਸੇ ਕੋਲੋਂ ਰਸਤਾ ਪੁੱਛੇ? ਇੰਨਾ ਉੱਚਾ ਕਰ ਆਪਣਾ ਜੀਵਨ, ਖੁਦੀ ਕੋ ਕਰ ਬੁਲੰਦ ਇਤਨਾ, ਆਪਣੀ ਜ਼ਮੀਰ ਨੂੰ, ਆਪਣੇ ਇਖਲਾਕੀ ਜੀਵਨ ਨੂੰ ਇੰਨਾ ਉੱਚਾ ਕਰ ਕਿ ਲੋਕ ਤੈਨੂੰ ਪੁੱਛਣ ਆਉਣ, ਤੈਨੂੰ ਦੁਨੀਆ ਦੇ ਮਨੁੱਖ ਪੁੱਛਣ ਆਉਣ, ਐਡਾ ਤੇਰਾ ਉੱਚਾ ਜੀਵਨ ਚਾਹੀਦਾ ਸੀ ਤੇਰੇ। ਪਰ ਕਸੂਰ ਨਹੀਂ ਨਾ, ਪ੍ਰਚਾਰ ਐਸਾ ਕੀਤਾ ਗਿਆ, ਚਿੜੀ ਨੇ ਬਾਜ ਮਰੋੜ ਦਿੱਤਾ, ਇੱਦਾਂ ਦੀਆਂ ਕਹਾਣੀਆਂ ਪਾ ਦਿੱਤੀਆਂ ਗਈਆਂ। ਵਾਕਿਆ ਹੀ ਉਹ ਜਿਹੜਾ ਖਲ ਚਤੁਰ ਬਕੀਤਾ ਵਾਲੀ ਗੱਲ ਆਉਂਦੀ ਹੈ, ਪਿੰਗੁਲ ਪਰਬਤ ਪਾਰ ਪਰੇ, ਖਲ ਚਤੁਰ ਬਕੀਤਾ ਅੰਦੁਲੇ, ਤਿਰ ਪਵਣ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ, ਮਸਕੰ ਪਗਨੰਤ ਸੈਲੰ। ਸੰਸਕ੍ਰਿਤੀ ਸਲੋਕ ਗੁਰੂ ਅਰਜਨ ਸਾਹਿਬ ਜੀ। ਮਸਕੰ ਮੱਛਰ ਪਹਾੜ ਤੋੜ ਸਕਦਾ ਹੈ, ਮਸਕੰ ਮੱਛਰ ਪਗਨੰਤ ਭੰਨ ਸਕਦਾ ਹੈ, ਸੈਲੰ ਪਹਾੜ ਮੱਛਰ ਪਹਾੜ ਤੋੜ ਸਕਦਾ ਹੈ? ਨਾ ਜੀ ਨਾ, ਮੱਛਰ ਨਹੀਂ ਪਹਾੜ ਤੋੜ ਸਕਦਾ ਹੈ। ਪਰ ਮੱਛਰ ਬਿਰਤੀ ਦੀ ਗੱਲ ਕੀਤੀ ਹੈ ਇੱਥੇ, ਕਮਜ਼ੋਰ ਆਤਮਾ ਦੀ ਗੱਲ ਕੀਤੀ ਹੈ, ਕਮਜ਼ੋਰ ਦਿਲ ਦੀ ਗੱਲ ਕੀਤੀ ਹੈ, ਤੇਰੇ ਸਾਹਮਣੇ ਬੁਰਾਈਆਂ ਦੇ ਪਹਾੜ ਆ ਜਾਣ, ਤੂੰ ਤੋੜ ਸਕਦਾ ਹੈ। ਮਸਕੰ ਭਗਨੰਤ ਸੈਲੰ ਕਰਦ ਮੰਤਰੰਤ ਪਪੀਲ ਕੈ, ਕੀੜੀ ਵੀ ਚੁੱਕੜ 'ਤੇ ਤੁਰ ਸਕਦੀ ਹੈ, ਕੀੜੀ ਕੌਣ ਹੈ, ਮੈਂ ਮੱਛਰ ਕੌਣ ਹਾਂ, ਮੈਂ ਇਹ ਸਾਰੀਆਂ ਗੱਲਾਂ ਮੇਰੇ 'ਤੇ ਲਾਗੂ। ਮੈਂ ਕਈ ਵਾਰੀ ਬਾਣੀ ਪੜ੍ਹਦਿਆਂ ਮਹਿਸੂਸ ਕਰਦਾ, ਸਤਿਗੁਰੂ ਤੁਸੀਂ ਕਿੰਨੇ ਦੀਨ ਦਿਆਲੂ ਹੋ, ਕਦੇ ਮੱਛਰ ਤੋਂ ਸਾਨੂੰ ਸਿੱਖਿਆ ਦੇ ਰਹੇ ਹੋ, ਕਦੀ ਕੀੜੀ ਤੋਂ ਸਾਨੂੰ ਸਿੱਖਿਆ ਦੇ ਰਹੇ ਹੋ, ਕਦੀ ਕਾਂ ਤੋਂ ਸਿੱਖਿਆ ਦੇ ਰਹੇ ਹੋ, ਕਦੀ ਗਧੇ ਤੋਂ ਸਿੱਖਿਆ ਦੇ ਰਹੇ ਹੋ, ਕਦੀ ਸੱਪ ਤੋਂ ਸਿੱਖਿਆ ਦੇ ਰਹੇ ਹੋ, ਕਦੀ ਸੂਰ ਤੋਂ ਸਾਨੂੰ ਸਿੱਖਿਆ ਦੇ ਰਹੇ ਹੋ। ਸੂਰ ਨੂੰ ਤਾਂ ਨਹੀਂ ਨਾ ਪਤਾ ਮੇਰੇ ਬਾਰੇ ਗੁਰਬਾਣੀ 'ਚ ਕੁਝ ਲਿਖਿਆ ਹੈ, ਕਾਂ ਨੂੰ ਨਹੀਂ ਪਤਾ ਹੋਣਾ ਮੇਰੇ ਮੇਰਾ ਨਾਂ ਲੈ ਕੇ ਸਿੱਖ ਨੂੰ ਸਮਝਾਇਆ, ਮੇਰਾ ਨਾਂ ਲੈ ਕੇ ਮਨੁੱਖ ਨੂੰ ਸਮਝਾਇਆ, ਇੱਦਾਂ ਦੇ ਕੰਮ ਕਰ। ਅਤੇ ਮੈਂ ਕਈ ਵਾਰੀ ਮਹਿਸੂਸ ਕਰਦਾ ਜੇ ਕੂਕਰ ਨੂੰ ਪਤਾ ਲੱਗ ਜਾਏ, ਸਵਾਨ ਨੂੰ ਪਤਾ ਲੱਗ ਜਾਏ ਕਿ ਮੇਰੀ ਉਦਾਹਰਣ ਦੇ ਕੇ ਮਨੁੱਖ ਨੂੰ ਸਮਝਾਇਆ, ਮੇਰੀ ਤਰ੍ਹਾਂ ਵਫ਼ਾਦਾਰ ਹੋ ਜਾ, ਸਵਾਮੀ ਕੇ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਮੇਰੀ ਉਦਾਹਰਣ ਦੇ ਕੇ ਮਹਾਰਾਜ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਮੇਰਾ ਨਾਂ ਲੈ ਕੇ ਮਨੁੱਖ ਨੂੰ ਸਮਝਾਇਆ, ਜਾ ਗੁਰਦੁਆਰੇ ਜਾਣ ਵਾਲਿਆ ਮੇਰੇ ਤੋਂ ਸਿੱਖਿਆ ਲੈ, ਭਾਵੇਂ ਮੈਂ ਰੋਟੀ ਖਾਂਦਾ ਪਰ ਤੇਰਾ ਵਫ਼ਾਦਾਰ ਹਾਂ, ਤੇਰੇ ਬੱਚਿਆਂ ਨੂੰ ਕੁਝ ਨਹੀਂ ਕਹਿੰਦਾ, ਪਰ ਗੁਆਂਢੀ ਆ ਜਾਏ ਤਾਂ ਉਹਨੂੰ ਤੇਰੇ ਬੱਚਿਆਂ ਨੂੰ ਖਿਲਾਰ ਕੇ ਅੰਦਰ ਲੰਘਾਉਣਾ ਪੈਂਦਾ ਹੈ। ਤੁਸੀਂ ਵੇਖ ਲਓ ਅਸੀਂ ਘਰ 'ਚ ਕੂਕਰ ਰੱਖਿਆ, ਤੁਸੀਂ ਜਦੋਂ ਘਰ ਜਾਂਦੇ ਹੋ ਤੁਹਾਡੇ ਪੈਰਾਂ ਨੂੰ ਚੁੰਮਦਾ, ਤੁਹਾਡੇ ਮਾਸੂਮ ਮਾਸੂਮ ਬੱਚੇ, ਛੋਟੇ ਛੋਟੇ ਬੱਚੇ ਉਹ ਕੂਕਰ ਦੇ ਮੂੰਹ 'ਚ ਹੱਥ ਵੀ ਪਾਉਂਦੇ ਨੇ, ਕੁਝ ਵੀ ਨਹੀਂ ਕਹਿੰਦਾ ਕਿਉਂਕਿ ਉਹਨੂੰ ਪਤਾ ਇਹ ਮੇਰੇ ਮਾਲਕ ਦੇ ਬੱਚੇ ਨੇ। ਗੁਆਂਢੀ ਆਉਂਦਾ ਸਾਡੇ ਘਰ, ਉਹ ਸਾਡੀ ਬੇਟੀ ਨੂੰ ਕਹਿੰਦਾ, ਬੇਟੇ ਨੂੰ ਕਹਿੰਦਾ, ਬੇਟਾ ਇੱਕ ਮਿੰਟ ਇਹਨੂੰ ਬਚਾ, ਇਹ ਮੈਨੂੰ ਪੈ ਨਾ ਜਾਵੇ, ਵੱਢ ਨਾ ਦੇਵੇ। ਕਮਾਲ ਦੀ ਗੱਲ ਹੈ, ਉਸ ਸਿਆਣਾ ਮਨੁੱਖ ਬੱਚੇ ਨੂੰ ਕਹਿ ਰਿਹਾ ਕੂਕਰ ਤੋਂ ਮੈਨੂੰ ਬਚਾਈ, ਕਿਉਂ? ਕੂਕਰ ਦਾ ਮੂੰਹ ਤਾਂ ਉਹੀ ਹੈ ਦੁਸ਼ਮਣ ਵਾਸਤੇ, ਗੁਆਂਢੀ ਵਾਸਤੇ ਕੂਕਰ ਦਾ ਮੂੰਹ ਜ਼ਾਲਮ ਹੈ, ਮਾਲਕ ਦੇ ਬੱਚਿਆਂ ਵਾਸਤੇ ਉਹ ਹੀ ਕੂਕਰ ਦਾ ਮੂੰਹ ਸੇਫ ਹੈ। ਉਹ ਕੁਝ ਵੀ ਨਹੀਂ ਕਹਿੰਦਾ, ਬੱਚੇ ਮੂੰਹ ਦੇ ਹੱਥ ਕੂਕਰ ਦੇ ਮੂੰਹ 'ਚ ਹੱਥ ਵੀ ਪਾ ਲੈਂਦੇ ਨੇ, ਖੇਡਦੇ ਨੇ, ਕੁਝ ਵੀ ਨਹੀਂ ਕਹਿੰਦਾ। ਟੁੱਕੜ ਖਾਧਾ ਹੈ ਨਾ ਉਹਨੇ ਉਹਦੇ ਘਰ ਦਾ, ਉਹਨੂੰ ਪਤਾ ਇਹਨੇ ਇਹ ਦੁੱਧ ਇਹਨੇ ਪਾਇਆ ਮੈਨੂੰ, ਬਾਜ਼ਾਰ 'ਚੋਂ ਬਿਸਕਿਟ ਇਹ ਲਿਆ ਕੇ ਦਿੰਦਾ ਮੈਨੂੰ, ਮੈਨੂੰ ਮੈਂ ਬਿਮਾਰ ਹੋ ਜਾਵਾਂ ਇੰਜੈਕਸ਼ਨ ਮੈਨੂੰ ਇਹ ਲਾਉਂਦਾ ਹੈ, ਗੁਆਂਢੀ ਨਹੀਂ ਮੇਰਾ, ਮੈਂ ਇਹਦੇ ਘਰ ਦਾ ਖਾਧਾ ਹੈ, ਇਹ ਮੈਨੂੰ ਖਵਾਉਂਦਾ ਹੈ। ਇਸ ਕਰਕੇ ਇਹਨੂੰ ਵੀ ਨਹੀਂ ਕੁਝ ਕਹਿਣਾ, ਇਹਦੇ ਪਰਿਵਾਰ ਨੂੰ ਵੀ ਕੁਝ ਨਹੀਂ ਕਹਿਣਾ, ਹਨੇਰੇ 'ਚ ਵੀ ਆਏਗਾ ਨਾ ਇਹਨਾਂ ਦਾ ਪਰਿਵਾਰ, ਲਾਈਟਾਂ ਔਫ ਹੋਣਗੀਆਂ, ਹਨੇਰਾ ਹੋਏਗਾ, ਮੈਂ ਸੌਂਕ ਕੇ ਦੱਸ ਦੇਵਾਂਗਾ ਇਹਨੂੰ ਕੁਝ ਨਹੀਂ ਕਹਿਣਾ, ਰੌਸ਼ਨੀ 'ਚ ਵੀ ਆਏਗਾ ਗੁਆਂਢੀ ਦੂਜਾ ਉਪਰਾ, ਅਤੇ ਮੈਂ ਉਹਨੂੰ ਪਾੜ ਕੇ ਰੱਖ ਦੇਵਾਂਗਾ। ਕੂਕਰ ਨੂੰ ਨਹੀਂ ਪਤਾ ਕਿ ਮੇਰਾ ਨਾਂ ਲੈ ਕੇ, ਮੇਰੀ ਉਦਾਹਰਣ ਦੇ ਕੇ ਇੱਕ ਮਨੁੱਖ ਨੂੰ ਸਤਿਗੁਰ ਨੇ ਐਡਾ ਵੱਡਾ ਉਪਦੇਸ਼ ਦਿੱਤਾ ਵੀ ਮੇਰੇ ਤੋਂ ਕੁਝ ਸਿੱਖ, ਮੇਰੇ ਤੋਂ ਕੁਝ ਪ੍ਰੇਰਨਾ ਲੈ। ਪਾਗਾਂ ਵਾਲੇ, ਜਦੋਂ ਕੂਕਰ ਰੱਖਿਆ ਜਾਂਦਾ ਨਾ ਘਰ 'ਚ, ਉਹ ਕਿਉਂ ਰੱਖਿਆ ਜਾਂਦਾ? ਵੀ ਕੋਈ ਆਣ ਕੇ ਮੇਰੇ ਘਰ ਹਮਲਾ ਨਾ ਕਰ ਦੇਵੇ। ਅਤੇ ਜਦੋਂ ਅੱਧੀ ਰਾਤ ਕਿਸੇ ਦੇ ਘਰ ਚੋਰ ਵੜਦਾ ਹੈ ਨਾ, ਕੁੱਤਾ ਭੌਂਕਦਾ, ਸਵਾਨ ਉੱਚੀ ਉੱਚੀ ਭੌਂਕਦਾ, ਅਤੇ ਮਾਲਕ ਨੂੰ ਉਸ ਵਕਤ ਆਪਣੀ ਕੂਕਰ ਦੀ ਕੀਤੀ ਹੋਈ ਸੇਵਾ ਦਾ ਅਹਿਸਾਸ ਹੁੰਦਾ, ਜੇ ਮੈਂ ਇਹਨੂੰ ਲਿਆ ਕੇ ਬਿਸਕੁਟ ਦਿੰਦਾ, ਦੁੱਧ ਪਿਆਉਂਦਾ, ਚੰਗੀ ਖੁਰਾਕ ਖਵਾਉਂਦਾ, ਅਤੇ ਇਹ ਅਜਾਈ ਨਹੀਂ ਜਾਂਦੀ, ਵੇਖ ਭੌਂਕ ਕੇ ਦੁਸ਼ਮਣ ਨੂੰ ਬਾਹਰੇ ਬਾਹਰੇ ਭਜਾਉਂਦਾ, ਮੈਨੂੰ ਉੱਠਣ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਬੈੱਡਰੂਮ 'ਚੋਂ। ਮੈਂ ਉਦਾਹਰਣ ਦੇਣ ਲੱਗਾ, ਸਮਝਣਾ ਧਿਆਨ ਨਾਲ। ਜੇ ਮੰਨ ਲਓ ਜਦੋਂ ਕੂਕਰ ਭੌਂਕਿਆ, ਦੁਸ਼ਮਣ ਆਇਆ, ਉਹ ਗਾੜੀ ਬੋਟੀ ਪਾ ਦੇਵੇ, ਰੋਟੀ ਪਾ ਦੇਵੇ, ਕੂਕਰ ਰੋਟੀ 'ਚ ਮਸਤ ਹੋ ਜਾਏ, ਅਤੇ ਉਹ ਕਹੇ ਤੂੰ ਖਾ ਖਾ, ਤਗੜਾ ਹੋ ਕੇ ਖਾ, ਉਹ ਕਹੇ ਹੋਰ ਪਾ ਮੈਨੂੰ, ਕੂਕਰ ਨੇ ਚੋਰ ਦੇ ਨਾਲ ਸਮਝੌਤਾ ਕਰ ਲਿਆ ਵੀ ਤੂੰ ਪਾਈ ਜਾ, ਮੈਂ ਖਾਈ ਜਾਣਾ, ਤੂੰ ਮੈਨੂੰ ਇੰਨਾ ਕੁ ਪਾ ਜਾ ਕਿ ਜਿੰਨੀ ਦੇਰ ਤੂੰ ਘਰ ਲੁੱਟ ਜਾਏ ਮੈਂ ਭੌਂਕਾਂ ਨਾ, ਅਤੇ ਮਾਲਕ ਮੇਰੇ ਭਰੋਸੇ ਬੈੱਡਰੂਮ 'ਚ ਸੁੱਤਾ ਰਹੇ। ਇਹਨੂੰ ਪੰਜਾਬੀ ਦੀ ਕਹਾਵਤ 'ਚ ਕਹਿੰਦੇ ਨੇ ਚੋਰ ਅਤੇ ਕੁੱਤੀ ਰਲ ਗਏ, ਇਹਨੂੰ ਪੰਜਾਬੀ 'ਚ ਕਹਿੰਦੇ ਨੇ ਚੋਰ ਕੁੱਤੀ ਰਲ ਗਏ। ਜਿਹੜੇ ਚੋਰ ਦੇ ਕੋਲੋਂ ਘਰ ਦੇ ਕੂਕਰ ਨੇ ਮਾਲਕ ਦਾ ਘਰ ਬਚਾਉਣਾ ਸੀ ਨਾ, ਉਹ ਬੋਟੀ 'ਚ ਖੁਸ਼ ਹੋ ਗਿਆ, ਬੋਟੀ 'ਚ ਰੀਝ ਹੋ ਗਿਆ। ਸਾਡੀ ਕੌਮ ਨਾਲ ਕੁਝ ਐਸਾ ਹੋ ਰਿਹਾ ਹੈ। ਮੈਂ ਕੂਕਰ ਹਾਂ, ਮੇਰਾ ਫਰਜ਼ ਬਣਦਾ ਜਦੋਂ ਗੁਰੂ ਨਾਨਕ ਸਾਹਿਬ ਤੁਹਾਡੇ ਘਰ ਵਿੱਚ, ਸਿੱਖੀ ਦੇ ਘਰ 'ਚ ਕੋਈ ਦੁਸ਼ਮਣ ਆਉਂਦਾ ਹੈ ਨਾ, ਅਤੇ ਮੈਂ ਆਪ ਜਦੋਂ ਤੱਕ ਮੇਰੇ 'ਚ ਜਾਨ ਹੈ ਮੈਂ ਭੌਂਕਾਂ, ਭੌਂਕਾਂ ਬਦਨ ਪਸਾਰ ਵਾਲੀ ਗੱਲ ਹੈ। ਤੁਸੀਂ ਮੈਨੂੰ ਪਾਲਿਆ ਨਾ ਕਬੀਰ, ਕੂਕਰ ਰਾਮ ਕੁਮੁਤੀਆ ਮੇਰੋ ਨਾਂ, ਗਲੇ ਮਾਰੇ ਜੇਵਰੀ ਜੇ ਖਿੰਚੇ ਤੈ ਜਾਉ, ਭੌਂਕਾਂ ਇਸ ਤਨ ਤਾਂ ਹੀ, ਇੱਥੇ ਕੂਕਰ ਆਉਂ ਬੇਗਾਨਾ, ਭੌਂਕਾਂ ਇਸ ਤਨ ਤਾਂ ਹੀ, ਮੈਂ ਆਪਣੀ ਜ਼ਮੀਰ ਬਚਾਉਣ ਲਈ ਭੌਂਕਦਾ ਕਿ ਅਖਲਾਕੀ ਜੀਵਨ ਜਿਉਂਦਾ ਰਹੇ, ਅੰਦਰੋਂ ਆਤਮਾ ਨਾ ਮਰ ਜਾਏ, ਜ਼ਮੀਰ ਨਾ ਮਰ ਜਾਏ। ਜੇ ਕੋਈ ਬੋਟੀ 'ਤੇ ਖੁਸ਼ ਹੋ ਜਾਏ, ਕੋਈ ਬੋਟੀ ਪਾ ਦੇ ਅੱਗੇ, ਕਵੇ ਬੜੀ ਵਾਰੀ ਐਸਾ ਹੁੰਦਾ ਹੈ, ਬਹੁਤ ਜ਼ਿਆਦਾ ਬੋਲਣ ਵਾਲੇ ਕਈ ਵਾਰੀ ਜਦੋਂ ਬੋਟੀ ਪੈ ਜਾਂਦੀ ਖਮੋਸ਼ ਹੋ ਜਾਂਦੇ ਨੇ। ਕਿਸ ਵਾਸਤੇ ਗੱਲ ਚੱਲੀ ਸੀ ਅੱਜ ਬੀਬੀਆਂ ਦੀ? ਸਿੱਖ ਧਰਮ ਅੰਦਰ ਗੁਰੂ ਨਾਨਕ ਸਾਹਿਬ ਦੀ ਪਹਿਲੀ ਸਿੱਖ ਹੀ ਔਰਤ ਹੈ। ਤਵਾਰੀਖ ਦੇ ਪੰਨੇ ਪੜ੍ਹ ਕੇ ਵੇਖੋ ਬੇਬੇ ਨਾਨਕੀ। ਅਰਦਾਸ ਦਾ ਪਹਿਰਾ ਅਸੀਂ ਰੋਜ਼ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ। ਸਿੰਘ ਸਿੰਘ ਵੀ ਆਇਆ, ਨਾਲ ਸਿੰਘਣੀਆਂ ਲਫਜ਼ ਵੀ ਆਇਆ। ਜੇ ਬੰਦਾ ਸਿੰਘ ਬਹਾਦਰ ਆਪਣੇ ਬੱਚੇ ਦਾ ਦਿਲ ਕਢਵਾ ਕੇ ਆਪਣੇ ਮੁੱਖ 'ਚ ਪਵਾ ਰਿਹਾ ਹੈ, ਮੇਰੀਆਂ ਭੈਣਾਂ ਨੇ ਵੀ ਘੱਟ ਨਹੀਂ ਗੁਜ਼ਾਰੀ। ਮੀਰ ਮਨੂ ਦਾ ਉਹ ਸੀਨ ਪੜ੍ਹ ਕੇ ਵੇਖੋ, ਜਦੋਂ ਉਹਨਾਂ ਵਿੱਚ 26 ਸਾਲ ਦੀ ਇੱਕ ਭਰ ਜਵਾਨ ਬੱਚੀ ਹੈ, ਜਿਹਦੀ ਗੋਦ ਵਿੱਚ ਛੋਟਾ ਜਿਹਾ ਮਾਸੂਮ ਬੱਚਾ ਹੈ, ਦੁੱਧ ਪੀਂਦਾ ਹੈ, ਸੁਨੱਖੀ ਹੈ। ਮੀਰ ਮਨੂ ਦੇ ਇੱਕ ਨੌਕਰ ਦੀ ਨਿਗਾਹ ਪਈ ਹੈ ਉਸ ਬੱਚੀ 'ਤੇ। ਜਾ ਕੇ ਮੀਰ ਮਨੂ ਨੂੰ ਦੱਸਿਆ, ਮੀਰ ਮਨੂ ਜੀ, ਬੱਚੀ ਬੜੀ ਸੁਨੱਖੀ ਹੈ ਸਿੱਖਾਂ ਦੀ। ਕਹਿਣ ਲੱਗੇ, ਇਸ ਨੂੰ ਮਨਾਓ, ਜੇ ਮੇਰੀ ਬੇਗਮ ਬਣ ਜਾਏ ਸਾਰੀਆਂ ਔਰਤਾਂ ਛੱਡ ਦੇਵਾਂਗੇ। ਮੇਰੀ ਉਹ ਭੈਣੋ, ਕਦੀ ਇਹਨਾਂ ਨੂੰ ਵੀ ਆਪਣੇ ਜੀਵਨ ਦੇ ਵਿੱਚ ਵਿਚਾਰਨ ਦਾ ਯਤਨ ਕਰਕੇ ਵੇਖੀਏ। ਸੁਨੇਹਾ ਆਇਆ ਉਸ 26 ਸਾਲ ਦੀ ਬੱਚੀ ਦੇ ਕੋਲ, ਜਿਹਦੀ ਗੋਦ ਵਿੱਚ ਛੋਟਾ ਜਿਹਾ ਬੱਚਾ ਹੈ, ਤੂੰ ਬੇਗਮ ਬਣ ਜਾ। ਮੀਰ ਮਨੂ ਦੀ ਸਾਰੀਆਂ ਨਾਲ ਤੇਰੀਆਂ ਜਿਹੜੀਆਂ ਔਰਤਾਂ ਨੇ, ਬੀਬੀਆਂ ਨੇ, ਸਾਰਿਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਮੈਂ ਗੁਰੂ ਗੋਬਿੰਦ ਸਿੰਘ ਦੀ ਬੱਚੀ ਹਾਂ, ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਹਾਂ, ਮੈਂ ਪਤੀਵ੍ਰਤਾ ਇਸਤਰੀ ਹਾਂ। ਮੇਰੀ ਗੋਦ ਵਿੱਚ ਜੋ ਬਾਲਕ ਹੈ, ਇਸਦਾ ਕੋਈ ਬਾਪ ਹੈ, ਇਸਦਾ ਕੋਈ ਪਿਤਾ ਹੈ। ਮੈਨੂੰ ਮੌਤ ਪ੍ਰਵਾਨ ਹੈ, ਪਰ ਮੈਂ ਆਪਣੇ ਗੁਰੂ ਅਤੇ ਆਪਣੇ ਪਤੀ ਦੇ ਨਾਲ ਗਦਾਰੀ ਨਹੀਂ ਕਰ ਸਕਦੀ, ਗਦਾਰੀ ਨਹੀਂ ਕਰ ਸਕਦੀ ਮੈਂ, ਤੁਸੀਂ ਚਲੇ ਜਾਓ। ਔਰਤਾਂ ਦਾ ਵੀ ਇਹੋ ਜਵਾਬ ਹੈ। ਇੱਥੋਂ ਪਤਾ ਲੱਗਾ ਸੀ ਉਹਨਾਂ ਨੂੰ ਕਿ ਜਿਸ ਸਭ ਤੋਂ ਕਮਜ਼ੋਰ ਅਜੇ ਮਨੁੱਖ ਜਰ ਜਾਂਦਾ ਹੈ, ਮਰਦ ਜਰ ਜਾਂਦਾ ਹੈ, ਦੁੱਖ, ਔਰਤ ਮਾਸੂਮ ਮੰਨੀ ਗਈ ਹੈ ਦੁਨੀਆ ਮੁਤਾਬਕ, ਵੀ ਬੱਚੇ ਦਾ ਸਦਮਾ ਨਹੀਂ ਸਾਰ ਸਕਦੀ। ਉਹਨੇ ਆਖਿਆ, ਵੱਡੀਆਂ ਵੱਡੀਆਂ ਔਰਤਾਂ ਡੋਲ ਜਾਂਦੀਆਂ ਨੇ, ਇਹ ਡੋਲਣਗੀਆਂ, ਇਹ ਲੜਕੜੀਆਂ ਕੱਢਣਗੀਆਂ, ਇਹ ਚੀਕਾਂ ਮਾਰ ਕੇ ਕਹਿਣਗੀਆਂ ਸਾਨੂੰ ਇਸ ਕੈਦ 'ਚੋਂ ਬਾਹਰ ਕੱਢੋ। ਉਹਨੇ ਆਖਿਆ, ਕੀ? ਉਹਨੇ ਕਿਹਾ, ਕੱਲ੍ਹ ਨੂੰ ਜੇ ਨਹੀਂ ਮੰਨਦੀਆਂ, ਇਹ ਨਹੀਂ ਔਰਤ ਮੰਨਦੀ, ਤਾਂ ਕੱਲ੍ਹ ਨੂੰ ਇਹਨਾਂ ਦੇ ਬੱਚਿਆਂ ਦੇ ਨਿੱਕੇ ਨਿੱਕੇ ਪੀਸ ਕੀਤੇ ਜਾਣ, ਟੁਕੜੇ ਕੀਤੇ ਜਾਣ। ਅਗਲਾ ਦਿਨ ਆਇਆ, ਫਤਵਾ ਜਾਰੀ ਹੋਇਆ ਹੈ, ਦੁੱਧ ਪੀਂਦੇ ਬੱਚੇ ਮਾਵਾਂ ਦੀਆਂ ਗੋਦਾਂ 'ਚੋਂ ਬਾਹਰ ਕੱਢੇ ਨੇ। ਮਾਵਾਂ ਨੂੰ 1.25 ਮਣ ਕਣਕ ਦਿੱਤੀ ਹੈ ਆਟਾ ਤਿਆਰ ਕਰਨ ਲਈ। ਜਲਾਦ ਬੱਚੇ ਨੂੰ ਆਕਾਸ਼ ਵੱਲ ਸੁੱਟਦਾ, ਥੱਲੇ ਨੇਜਾ ਕਰਦਾ, ਬੱਚਾ ਨੇਜੇ 'ਚ ਪਰੋਇਆ ਜਾਂਦਾ। ਅੱਜ ਦੇ ਸਮੇਂ 'ਚ ਮਾਂ ਬੱਚੇ ਦੀ ਲਾਸ਼ ਵੇਖ ਕੇ ਵੀ ਕਈ ਵਾਰੀ ਹਾਰਟ ਅਟੈਕ ਆ ਜਾਂਦਾ, ਪਰ ਮੈਂ ਨਹੀਂ ਪੜ੍ਹਿਆ ਤਵਾਰੀਖ ਦਿਆਂ ਪੰਨਿਆਂ 'ਤੇ ਕਿ ਮਾਵਾਂ ਨੇ ਬੱਚਿਆਂ ਦੀਆਂ ਲਾਸ਼ਾਂ ਵੇਖ ਕੇ ਪਿੱਟੀਆਂ ਨੇ, ਸਿਆਪਾ ਕੀਤਾ ਹੈ, ਜਾਂ ਉਹਨਾਂ ਨੇ ਰੱਬ ਨੂੰ ਉਲਾਮੇ ਦਿੱਤੇ ਨੇ। ਨੇਜਾ 'ਚ ਨੇਜੇ ਦੇ ਵਿੱਚ ਬੱਚਾ ਪਰੋਇਆ ਹੈ, ਮਾਂ ਦੇ ਸਾਹਮਣੇ ਬੱਚੇ ਨੂੰ ਨੇਜੇ 'ਚੋਂ ਬਾਹਰ ਕੱਢਿਆ, ਮੁੱਢੀ ਦੇ ਲੱਕੜ ਦੀ ਇੱਕ ਮੁੱਢੀ ਦੇ ਉੱਪਰ ਰੱਖ ਕੇ ਪੈਰਾਂ ਵਾਲੇ ਬੰਨੇ ਉਹ ਨਿੱਕੇ ਨਿੱਕੇ ਪੀਸ ਕੀਤੇ ਗਏ ਨੇ, ਵਿੱਚੋਂ ਦੀ ਰੱਸੀਆਂ ਲੰਘਾਈਆਂ ਗਈਆਂ ਨੇ। ਮਾਵਾਂ ਅਡੋਲ ਬੈਠੀਆਂ ਨੇ, ਮਾਵਾਂ ਦੇ ਗਲਾਂ 'ਚ ਹਾਰ ਪਾਏ ਗਏ ਨੇ। ਅਤੇ ਕਵੀ ਬੜੀ ਕਮਾਲ ਦੀ ਗੱਲ ਲਿਖਦਾ ਹੈ ਉੱਥੇ, ਕਹਿੰਦਾ, ਬੱਚਾ ਨਿੱਕੇ ਨਿੱਕੇ ਪੀਸ ਕੀਤੇ ਗਏ, ਉਹ ਬੱਚੇ ਦੀਆਂ ਆਂਦਰਾਂ, ਉਹ ਬੱਚੇ ਦੀਆਂ ਨਿੱਕੀਆਂ ਨਿੱਕੀਆਂ ਬੋਟੀਆਂ ਮਾਂ ਦੇ ਗਲ ਵਿੱਚ ਪਾਈਆਂ ਗਈਆਂ ਨੇ। ਮਾਂ ਨੇ ਕਿਹਾ, ਸਤਿਗੁਰੂ, ਮੇਰੇ ਬੱਚੇ ਦੀ ਤਾਂ ਕੇਸਾਂ ਨਾਲ ਨਿਭ ਗਈ, ਸਵਾਸਾਂ ਨਾਲ ਨਿਭ ਗਈ, ਮੈਨੂੰ ਬਾਲ ਬਖਸ਼ੀ, ਮੈਂ ਪਤੀ ਅਤੇ ਗੁਰੂ ਰੱਬ ਜੀ ਤੁਹਾਡੇ ਨਾਲ ਗਦਾਰੀ ਨਾ ਕਰਾਂ, ਮੇਰੀ ਵੀ ਇੱਦਾਂ ਨਿਭ ਜਾਏ, ਮੈਂ ਵੀ ਇੱਦਾਂ ਨਿਭਾ ਲਵਾਂ। ਸਾਰਾ ਦਿਨ ਕਤਲੋ ਗਾਰਤ ਹੋਈ, ਸਾਰਾ ਦਿਨ ਇਹ ਖੂਨੀ ਸਾਕਾ ਵਰਤਿਆ। ਜਿਹੜਾ ਮੀਰ ਮਨੂ ਦਾ ਨੌਕਰ ਵੇਖ ਰਿਹਾ ਸੀ ਨਾ, ਇੰਨਾ ਭਾਵਕ ਹੋਇਆ, ਜਾ ਕੇ ਮੀਰ ਮਨੂ ਨੂੰ ਕਹਿੰਦਾ, ਮੀਰ ਮਨੂ, ਮੈਂ ਤੇਰੀ ਨੌਕਰੀ ਨਹੀਂ ਕਰਨੀ, ਮੈਨੂੰ ਆਜ਼ਾਦ ਕਰ ਦੇ। ਕਹਿੰਦਾ, ਕਿਉਂ? ਕਹਿੰਦਾ, ਸੱਚ ਅੱਜ ਮਨ ਪਸੀਜ ਗਿਆ, ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਘਟਨਾ 'ਚੋਂ। ਕਹਿੰਦਾ, ਕਿੱਦਾਂ? ਕਹਿੰਦਾ, ਮੈਂ ਔਰਤ ਨੂੰ ਸਭ ਤੋਂ ਵੱਧ ਕਮਜ਼ੋਰ ਮੰਨਦਾ, ਪਰ ਮੈਂ ਹੈਰਾਨ ਹੋ ਗਿਆ, ਇੰਨੀਆਂ ਸਿਦਕ ਵਾਲੀਆਂ ਔਰਤਾਂ ਸਿੱਖ ਕੌਮ ਦੇ ਵਿੱਚ, ਇੰਨੀਆਂ ਬਹਾਦਰ ਔਰਤਾਂ, ਪੈਰਾਂ ਵਾਲੇ ਬੰਨੇ ਉਹ ਨਿੱਕੇ ਨਿੱਕੇ ਪੀਸ ਕੀਤੇ ਗਏ, ਜਿਵੇਂ ਪਿਆਜ਼ ਕੁਤਰੀ ਦਾ ਨਿੱਕੇ ਨਿੱਕੇ ਪੀਸ ਕਰਕੇ, ਵਿੱਚੋਂ ਦੀਆਂ ਰੱਸੀਆਂ ਲਗਾ ਕੇ ਮਾਵਾਂ ਦੇ ਗਲਾਂ 'ਚ ਹਾਰ ਪਾ ਦਿੱਤੇ। ਮੀਰ ਮਨੂ, ਹੁਣ ਮੈਂ ਤੇਰੀ ਨੌਕਰੀ ਨਹੀਂ ਕਰਨੀ, ਮੈਂ ਤਾਂ ਸਿੱਖਾਂ ਕੋਲ ਜਾਣਾ, ਇਹਨਾਂ ਨੂੰ ਪੁੱਛਣਾ, ਇਹ ਜੀਵਨ ਦੀ ਜੁਗਤੀ ਇੰਨੀ ਸੋਹਣੀ ਤੁਹਾਨੂੰ ਕਿਸ ਗੁਰੂ ਕੋਲੋਂ ਪ੍ਰਾਪਤ ਹੋਈ ਹੈ, ਤੁਹਾਨੂੰ ਕਿਸ ਗੁਰੂ ਨੇ ਇਹ ਜੀਵਨ ਜੁਗ ਦਿੱਤੀ ਹੈ, ਮੈਨੂੰ ਇੱਕ ਵਾਰ ਉਸ ਗੁਰੂ ਦੇ ਦੀਦਾਰ 'ਤੇ ਕਰਾਓ। ਮੀਰ ਮਨੂ ਦੀ ਜੇਲ੍ਹ ਤੱਕ ਉਹ ਭੈਣਾਂ ਨਹੀਂ ਡੋਲੀਆਂ, ਪਰ ਅੱਜ ਹੈ ਉਹ ਪਰਿਵਾਰ ਜਿੱਥੇ ਇਹਨਾਂ ਮੀਰ ਮਨੂ ਦੀਆਂ ਜੇਲ੍ਹ ਦੇ ਵਿੱਚ 1.25 ਮਣ ਕਣਕ ਦਾ ਆਟਾ ਤਿਆਰ ਕਰਨ ਵਾਲੀਆਂ ਬੀਬੀਆਂ ਦੀ ਗੱਲ ਕੀਤੀ ਜਾਂਦੀ ਹੋਵੇ। ਸਾਡਾ ਉਹ ਸਮਾਂ ਕੁਮਕੁਮ ਨੇ ਖਾ ਲਿਆ, TV ਸੀਰੀਅਲਾਂ ਨੇ ਖਾ ਲਿਆ, ਨਕਲੀ ਹੀਰੋਆਨਾਂ ਅਤੇ ਹੀਰੋਆਂ ਨੇ ਖਾ ਲਿਆ। ਅਸੀਂ ਆਪਣੇ ਹੀਰੋ ਹੀਰੋਨਾ ਆਪਣੇ ਜੀਵਨ 'ਚੋਂ ਭੁਲਾ ਕੇ ਹੀ ਬੈਠ ਗਏ, ਸੱਚ ਜੀਵਨ 'ਚੋਂ ਭੁਲਾ ਹੀ ਲਿਆ। ਸੱਚ ਦੀ ਵਿਚਾਰ ਅਸੀਂ ਆਪਣੇ ਪਰਿਵਾਰਾਂ 'ਚੋਂ ਮੁਕਾ ਕੇ ਬੈਠ ਕੇ ਅਸੀਂ ਜਿਹੋ ਜਿਹੇ ਜ਼ਿੰਦਗੀ ਜੂ ਰਹੇ ਹਾਂ ਉਹੋ ਜਿਹਾ ਅਸੀਂ ਬਾਹਰੀ ਵਿਖਾਵੇ ਵਾਲਾ ਜੀਵਨ ਬਣਾ ਕੇ ਬੈਠ ਗਏ। ਇਹ ਨਹੀਂ ਵੇਖਿਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਜੇ ਮਰਦਾਂ ਨੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤਾਂ ਸਿੱਖ ਬੀਬੀਆਂ ਵੀ ਪਿੱਛੇ ਨਹੀਂ ਹਟੀਆਂ। ਅੱਗੇ ਜਾਓ, ਕੈਸੀਆਂ ਕੈਸੀਆਂ ਕੁਰਬਾਨੀਆਂ ਕਰਨ ਵਾਲੀਆਂ, ਮਾਤਾ ਗੁਜਰ ਕੌਰ ਦੀ ਮਿਸਾਲ ਲੈ ਲਓ। ਪੁੱਤਰਾਂ ਨਾਲੋਂ ਪੋਤਰੇ ਪਿਆਰੇ ਹੁੰਦੇ ਨੇ, ਪੋਤਰਿਆਂ ਨੂੰ ਲਾਡ ਪਿਆਰ ਦੇ ਨਾਲ ਪਾਲਿਆ ਵੀ ਹੈ, ਪਿਆਰ ਵੀ ਕੀਤਾ ਹੈ, ਪਰ ਵਕਤ ਆਉਣ 'ਤੇ ਕੁਰਬਾਨ ਕਰਨ ਵੱਲੋਂ ਵੀ ਮਾਂ ਕੰਬੀ ਨਹੀਂ ਹੈ, ਬੁੱਲ ਕੰਬੇ ਨਹੀਂ ਹਨ, ਸਰੀਰ ਕੰਬਿਆ ਨਹੀਂ ਹੈ। ਅਸੀਂ ਮਾਤਾ ਗੁਜਰ ਕੌਰ ਦੀਆਂ ਪੋਤਰੀਆਂ ਹਾਂ, ਮਾਤਾ ਗੁਜਰ ਕੌਰ ਦੇ। ਪਰ ਮਾਲਕ ਜੀ, ਮੈਂ ਕਹਿਣਾ ਚਾਹਾਂਗਾ, ਮਾਤਾ ਗੁਜਰ ਕੌਰ ਜੀ, ਤੁਹਾਡੀ ਪੋਤਰੀ ਨੂੰ ਅੱਜ ਕੇਸ ਨਹੀਂ, ਬਿਊਟੀ ਪਾਰਲਰ ਦੀ ਦੁਕਾਨ ਚੰਗੀ ਲੱਗਦੀ ਹੈ। ਅੱਜ ਤੁਹਾਡੇ ਵੱਲੋਂ ਦਿੱਤੀ ਹੋਈ ਸਿੱਖੀ ਦੀ ਦਾਤ ਨਹੀਂ, ਅੱਜ ਸਰੀਰ ਦਾ ਸ਼ਿੰਗਾਰ ਜ਼ਿਆਦਾ ਪਿਆਰਾ ਲੱਗਣ ਲੱਗ ਪਿਆ, ਦੁਕਾਨਾਂ ਖੁੱਲ੍ਹ ਗਈਆਂ। ਸਿੱਖ ਖਵਾਉਣ ਵਾਲਾ ਆਪਣੀ ਨੂੰਹ ਧੀ ਨੂੰ ਕੋਰਸ ਕਰਾਉਂਦਾ ਹੈ ਬਿਊਟੀ ਪਾਰਲਰ ਦੇ, ਰੋਮ ਭਾਰੇ ਲੱਗਣ ਲੱਗ ਪਏ। ਅੱਲਾ ਯਾਰ ਖਾਂ ਜੋਗੀ ਨੂੰ ਪੁੱਛ ਕੇ ਵੇਖੋ, ਦੁਸ਼ਮਣ ਦੇ ਘਰ ਵਿੱਚ ਵੀ ਮਾਤਾ ਗੁਜਰ ਕੌਰ ਆਪਣੀਆਂ ਪੋਤਰਿਆਂ ਦੇ ਕੇਸ ਸਵਾਰਨਾ ਨਹੀਂ ਭੁੱਲੀ। ਕੇਸੋਂ ਕੋ ਕੰਘੀ ਕਰੂੰ, ਜਰਾ ਮੂੰਹ ਦੋ ਲਾਲ ਤੋਂ ਲੂੰ, ਪਿਆਰੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋਂ ਲੂੰ। ਦੁਸ਼ਮਣ ਦੇ ਘਰ ਵਿੱਚ ਵੀ ਕੇਸਾਂ 'ਚ ਕੰਘਾ ਕਰਨਾ ਮਾਂ ਨਹੀਂ ਭੁੱਲੀ। ਅਤੇ ਇਸ ਔਰਤ ਨੂੰ ਇੰਨਾ ਮਾਣ ਦਿੱਤਾ, ਪਿਛਲੇ ਦਿਨੀ ਆਪ ਜੀ ਨੂੰ ਪਤਾ ਹੋਵੇ, ਕਮਲੇਸ਼ ਹੀਰ, ਇਟਲੀ ਦੇ ਵਿੱਚ ਇੱਕ ਕਾਨਫਰੰਸ, ਇੱਕ ਸੈਮੀਨਾਰ ਕੀਤਾ ਗਿਆ, ਉਹਦੇ ਵਿੱਚ ਉਹਨੇ ਬੜੇ, ਉਹ ਕੁਝ ਉਹਦੇ ਲਫਜ਼ ਐਸੇ ਸਨ ਜਿਹੜੇ ਸਾਨੂੰ ਸੱਚੇ ਵੀ ਪ੍ਰਤੀਤ ਹੁੰਦੇ ਸਨ। ਜਦੋਂ ਮੈਂ ਪਹਿਲੀ ਵਾਰ ਇੰਟਰਨੈਟ 'ਤੇ ਉਹ ਵੇਖਿਆ ਨਾ, ਮੇਰੇ ਕੋਲ ਰਿਹਾ ਨਹੀਂ ਗਿਆ, ਮੈਂ ਬੰਗਲਾ ਸਾਹਿਬ ਉਸਦਾ ਜਵਾਬ ਦਿੱਤਾ ਸੀ। ਉਹਨੇ ਕਿਹਾ ਸੀ, ਬੁੱਧ ਧਰਮ ਤੋਂ ਸਿੱਖ ਧਰਮ ਨਿਕਲਿਆ, ਬੁੱਧ ਧਰਮ ਦੀ ਗੱਲ ਹੀ ਸਿੱਖ ਧਰਮ ਕਰਦਾ ਹੈ। ਖੈਰ, ਮੈਂ ਸਾਰੀਆਂ ਗੱਲਾਂ ਇਸ ਵਿਸ਼ੇ ਵਿੱਚ ਨਹੀਂ ਕਰ ਸਕਦਾ, ਕਿਉਂਕਿ ਪਰ ਮੈਂ ਸੰਖੇਪ ਕਰਨੀ ਚਾਹਾਂਗਾ ਉਹਦੇ ਵਿੱਚੋਂ ਜਿਹੜਾ ਮੇਨ ਨੁਕਤਾ ਉਹਨੇ ਕਿਹਾ ਸੀ। ਉਹਨੇ ਕਿਹਾ, ਬੁੱਧ ਧਰਮ ਵਿੱਚੋਂ ਹੀ ਸਿੱਖ ਧਰਮ ਨਿਕਲਿਆ। ਉਹ ਪੰਜ ਭਿਕਸ਼ੂ ਸਨ, ਇਹ ਪੰਜ ਪਿਆਰੇ ਸਨ। ਖੈਰ, ਬੜੀਆਂ ਲੰਮੀਆਂ ਉਹਨੇ ਗੱਲਾਂ ਆਪਣੇ ਲੈਕਚਰ ਵਿੱਚ ਕੋਟ ਕੀਤੀਆਂ ਨੇ। ਇੱਕ ਉਹਨੇ ਗੱਲ ਕਹੀ, ਉਹਨੇ ਕਿਹਾ, ਐਵੇਂ ਸਿੱਖ ਡੀਂਗਾ ਮਾਰਦੇ ਨੇ, ਫੜਾ ਮਾਰਦੇ ਨੇ, ਅਸੀਂ ਔਰਤ ਨੂੰ ਬਰਾਬਰ ਦਾ। ਆਪ ਜੀ ਨੂੰ ਪਤਾ ਹੋਵੇ, ਗੌਤਮ ਬੁੱਧ, ਗੌਤਮੀ ਉਸਦੀ ਚਾਚੀ ਸੀ, ਮਾਸੀ ਵੀ ਸੀ ਅਤੇ ਚਾਚੀ ਵੀ ਸੀ, ਉਹਨੂੰ ਗੋਦ ਲੈ ਕੇ ਪਾਲਿਆ ਸੀ। ਅਤੇ ਜਿੱਦਣ ਮਹਾਤਮਾ ਬੁੱਧ ਨੂੰ ਉਹਨੇ ਪਾਲ ਕੇ ਜਵਾਨ ਕੀਤਾ ਨਾ, ਅਤੇ ਇੱਕ ਦਿਨ ਕਹਿਣ ਲੱਗੀ, ਪੁੱਤਰ ਗੌਤਮ, ਮੈਨੂੰ ਕੋਈ ਸ਼ਿਕਸ਼ਾ ਨਹੀਂ ਦੇਵੇਂਗਾ, ਆਪਣੀ ਮਾਸੀ ਨੂੰ, ਆਪਣੀ ਚਾਚੀ ਨੂੰ ਨਹੀਂ ਤਾਰੇਗਾ। ਕਹਿੰਦਾ, ਲੈ, ਵੈਸੇ ਤਾਂ ਮੇਰਾ ਧਰਮ ਔਰਤ ਨੂੰ ਸ਼ਿਕਸ਼ਾ ਨਹੀਂ ਦਿੰਦਾ, ਪਰ ਮਾਸੀ ਚਾਚੀ ਤੂੰ ਮੈਨੂੰ ਪਾਲਿਆ, ਮੈਂ ਤੈਨੂੰ ਦੇ ਦਿੰਦਾ, ਪਰ ਇੱਕ ਘਟਨਾ ਵਾਪਰ ਗਈ, ਜਿਹੜਾ ਮੇਰਾ ਇਹ ਧਰਮ 5000 ਸਾਲ ਚੱਲਣਾ ਸੀ, ਮਹਾਂ 500 ਸਾਲ ਹੀ ਚੱਲੇਗਾ, ਕਿਉਂਕਿ ਔਰਤ ਨੂੰ ਸ਼ਿਕਸ਼ਾ ਦੇ ਬੈਠਾ, ਔਰਤ ਨੂੰ ਸ਼ਿਕਸ਼ਾ ਜੋ ਦੇ ਬੈਠਾ। ਮਹਾਤਮਾ ਬੁੱਧ ਕਹਿੰਦਾ, ਪਾਲੀ ਭਾਸ਼ਾ 'ਚ ਉਸਦਾ ਗ੍ਰੰਥ ਹੈ, ਫਿਰ ਮਹਾਤਮਾ ਬੁੱਧ ਦੇ ਜਾਣ ਤੋਂ ਬਾਅਦ ਗ੍ਰੰਥ ਹੋਂਦ ਵਿੱਚ ਆਇਆ। ਅਤੇ ਉਹ ਕਮਲੇਸ਼ ਹੀਰ ਕਹਿੰਦੀ ਹੈ, ਮਹਾਤਮਾ ਬੁੱਧ ਦੀ ਪਾਲੀ ਭਾਸ਼ਾ ਦੀ ਬਾਣੀ ਤੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਉਸ ਦੀ ਵਿਚਾਰ ਨੂੰ ਅੱਗੇ ਤੋਰਦੇ ਨੇ। ਫਿਰ ਉਹਦੇ ਭਿਕਸ਼ੂ, ਮਾਰਸ਼ਲ ਆਰਟ ਜਿਹੜਾ, ਉਹ ਭਿਕਸ਼ੂ ਲੈ ਕੇ ਆਏ, ਬੜੀਆਂ ਉਹਨੇ ਇੱਦਾਂ ਦੀਆਂ ਗੱਲਾਂ ਕੀਤੀਆਂ। ਉਹ 'ਚ ਉਹਨੇ ਇੱਕ ਗੱਲ ਕਹੀ, ਸਿੱਖ ਫੜਾ ਮਾਰਦੇ ਨੇ, ਇਹ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਦਿੰਦੇ, ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਔਰਤਾਂ ਕੀਰਤਨ ਨਹੀਂ ਕਰ ਸਕਦੀਆਂ। ਅਤੇ ਮੈਂ ਉੱਥੇ ਸਟੇਜ 'ਤੇ ਗੱਲ ਕਹੀ ਸੀ ਲਾਈਵ ਬੰਗਲਾ ਸਾਹਿਬ ਤੋਂ, ਕਮਲੇਸ਼ ਹੀਰ, ਤੂੰ ਸਾਡੀ ਭੈਣ ਹੈ, ਤੂੰ ਕਿਸੇ ਮਤ ਨਾਲ ਸੰਬੰਧ ਰੱਖ, ਸਿੱਖ ਦੀ ਹਰ ਭੈਣ ਹੈ, ਪਰ ਇੱਕ ਤੇਰੇ ਚਰਨਾਂ 'ਚ ਬੇਨਤੀ ਕਰਦੇ ਹਾਂ, ਇਹ ਕਲੰਕ ਗੁਰੂ 'ਤੇ ਨਾ ਲਾ। ਇਹ ਸੌੜੀ ਸੋਝ ਸਾਡੇ ਆਗੂਆਂ ਦੀ ਹੋ ਸਕਦੀ ਹੈ ਵੀ ਔਰਤ ਨੂੰ ਦਰਬਾਰ ਸਾਹਿਬ ਕੀਰਤਨ ਨਹੀਂ ਕਰਨ ਦਿੰਦੇ, ਗੁਰੂ ਦੀ ਨਹੀਂ। ਜੇ ਇਸ ਸਟੇਜ 'ਤੇ ਬਹਿ ਕੇ ਮੇਰੀ ਭੈਣ ਕੀਰਤਨ ਕਰ ਸਕਦੀ ਹੈ, ਇਹੋ ਹੀ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਹੈ, ਅਤੇ ਉੱਥੇ ਵੀ ਇੱਕ ਸਿੱਖ ਬੀਬੀ ਕੀਰਤਨ ਕਰ ਸਕਦੀ ਹੈ। ਪਰ ਆਪਣੀ ਸੌੜੀ ਸੋਚ ਹੈ ਨਾ ਸਾਡੀ ਆਪਣੀ, ਪਰ ਦੁੱਖ ਹੁੰਦਾ ਹੈ ਜਦੋਂ ਸਾਡੇ ਆਪਣੇ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ। ਕਿਉਂ ਨਹੀਂ ਕਰ ਸਕਦੀ, ਕੀ ਵਿਸ਼ੇਸ਼ਤਾ ਹੈ? ਤੁਹਾਨੂੰ ਪਤਾ ਹੋਵੇ, ਦਰਬਾਰ ਸਾਹਿਬ ਕਥਾ ਹੁੰਦੀ ਰਹੀ ਹੈ ਅੰਦਰ, ਭਾਈ ਮਨੀ ਸਿੰਘ ਤੋਂ ਪਹਿਲਾਂ, ਜਦੋਂ ਜਿਸ ਵਕਤ ਗੁੜ ਕਹਿਣ 'ਤੇ ਪਾਬੰਦੀ ਸੀ ਸਾਡੇ ਬਜ਼ੁਰਗਾਂ 'ਤੇ, ਉਹ ਕਹਿੰਦੇ ਸੀ ਗੁੜ ਨਾਲ ਗੁਰੂ ਚੇਤੇ ਆਉਂਦਾ, ਇਹਨਾਂ ਨੂੰ ਭੇਲੀ ਕਹੋ, ਗੁੜ ਤੋਂ ਗੁਰੂ ਚੇਤੇ ਆਉਂਦਾ। ਦਰਬਾਰ ਸਾਹਿਬ ਕਥਾ ਹੁੰਦੀ ਸੀ ਅੰਗਰੇਜ਼ਾਂ ਦੇ ਵਕਤ, ਜਦੋਂ ਪੜ੍ਹਿਆ ਜਾਂਦਾ ਸੀ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਾਂ ਮਿਲੇਂਗੇ, ਬੱਚੇ ਸ਼ਰਨ ਜੋ ਹੋਏ। ਅੰਗਰੇਜ਼ ਪੁੱਛਦੇ ਸਨ ਇਹਦੇ ਮੀਨਿੰਗ ਕੀ ਹੈ, ਉਹ ਕਹਿੰਦੇ ਸਿੱਖ ਰਾਜ ਕਰਨ ਦੀ ਗੱਲ ਕਰਦੇ, ਕਹਿੰਦੇ ਦੋਹਰਾ ਬੰਦ। ਅੱਜ ਹੀ ਵੇਖ ਲਓ ਦਰਬਾਰ ਸਾਹਿਬ 'ਚ ਨਾ ਜਕਾਰਾ ਛੱਡਿਆ ਜਾਂਦਾ ਹੈ, ਨਾ ਦੋਹਰਾ ਬੁਲਾਇਆ ਜਾਂਦਾ ਹੈ, ਅਤੇ ਨਾ ਸਿੱਖ ਬੀਬੀ ਕੀਰਤਨ ਕਰ ਸਕਦੀ ਹੈ। ਇਹ ਗੁਰੂ ਅਰਜਨ ਸਾਹਿਬ ਦੀ ਮਰਿਆਦਾ ਨਹੀਂ, ਗੁਰੂ ਰਾਮਦਾਸ ਜੀ ਨੇ ਔਰਤ ਨੂੰ ਮਾੜਾ ਨਹੀਂ ਸੀ ਕਿਹਾ ਕਿ ਇੱਕ ਮਨੁੱਖ ਜਾ ਕੇ ਉੱਥੇ ਬੈਠ ਕੇ ਕੀਰਤਨ ਕਰ ਸਕਦਾ ਹੈ, ਪਾਠ ਕਰ ਸਕਦਾ, ਔਰਤ ਕਿਉਂ ਨਹੀਂ ਕਰ ਸਕਦੀ? ਪਰ ਆਵਾਜ਼ ਹੀ ਕਿਸੇ ਨੇ ਨਹੀਂ ਉਠਾਈ, ਨਾ ਪ੍ਰਚਾਰਕ ਕੋਈ ਬੋਲੇ। ਕਹਿੰਦੇ ਜੀ ਉਹ ਬੰਦ ਕਰ ਦੇਣਗੇ ਭਾਗਾਂ ਵਾਲੇ। ਉਹ ਸੱਚ ਤਾਂ ਜਿੰਨੀ ਦੇਰ ਤੱਕ ਜ਼ਮੀਰ ਹੈ ਬੋਲਣਾ ਪਵੇਗਾ ਹੀ ਨਾ। ਮੈਂ ਤਾਂ ਪਹਿਲਾਂ ਬੇਨਤੀ ਕੀਤੀ ਸੀ ਕੂਕਰ ਹਾਂ ਅਤੇ ਕੂਕਰ ਦਾ ਫਰਜ਼ ਬਣਦਾ ਨਾ ਵਕਤ ਸਿਰ ਭੌਂਕਣ ਦਾ, ਜੇ ਸਮਾਂ ਲੰਘਣ ਤੋਂ। ਜਦੋਂ ਚੋਰ ਘਰ ਲੁੱਟ ਕੇ ਲੈ ਜਾਏ ਮਗਰੋਂ ਕੂਕਰ ਭੌਂਕੇ, ਸਾਹਿਬ ਨੇ ਬਾਣੀ 'ਚ ਲਿਖਿਆ ਸੱਚ ਕੀ ਬੇੜਾ ਨਾਨਕ ਆਖਿਆ, ਸੱਚ ਸੁਣਾਏ ਸੀ ਸੱਚ ਕੀ ਬੇੜਾ। ਵਕਤ ਸਿਰ ਬੋਲਿਆ ਹੋਇਆ ਸੱਚ ਹੀ ਸੱਚ ਹੁੰਦਾ ਹੈ, ਵਕਤ ਵਿਆਜਣ ਤੋਂ ਬਾਅਦ ਬੋਲਿਆ ਹੋਇਆ ਸੱਚ ਸੱਚ ਨਹੀਂ ਹੁੰਦਾ, ਉਹ ਝੂਠ ਨਾਲੋਂ ਮਾੜਾ ਹੁੰਦਾ ਹੈ। ਮਨੁੱਖ ਡੁੱਬ ਰਿਹਾ ਹੋਵੇ ਕਹੇ ਕਿਸ਼ਤੀ ਲਿਆਓ, ਬੇੜੀ ਲਿਆਓ, ਮੈਨੂੰ ਵਿੱਚ ਪਾਓ, ਲਾਭ ਹੈ। ਮਰ ਗਿਆ ਲਾਸ਼ ਨੂੰ ਬੇੜੀ 'ਚ ਲੱਦਣ ਦਾ ਕੋਈ ਲਾਭ ਨਹੀਂ। ਬੂਡ ਮਿਲੇ ਜੋ ਡੁੱਬ ਗਿਆ, ਨੌਕਾ ਮਿਲੇ ਕੋਕਾ ਇਹ ਚੜਾਓ। ਡੁੱਬਣ ਤੋਂ ਬਾਅਦ ਬੇੜੀ ਮਿਲਣ ਦਾ ਕੀ ਲਾਭ? ਲਾਸ਼ ਨੂੰ ਲੱਦੋ ਨਾ ਲੱਦੋ, ਰਹਿਣ ਦਿਓ, ਮੱਛੀਆਂ ਨੂੰ ਖਾਣ ਦਿਓ। ਜਦੋਂ ਬਾਣੀ ਲਾਸ਼ ਗਈ, ਜਿੰਨੀ ਦੇਰ ਤੱਕ ਜਿਉਂਦਾ ਸਤਿਗੁਰ ਨੇ ਆਖਿਆ ਵਕਤ ਸਿਰ ਸੱਚ ਬੋਲ, ਸੱਚ ਸੁਣਾਏ ਸੀ ਸੱਚ ਕੀ ਬੇੜਾ ਡਿਊਟੀ ਹੈ। ਕੱਲ੍ਹ ਵਿਚਾਰ ਹੋਈ ਸੀ, ਮੈਂ ਕਿਹਾ ਮੈਂ ਤਾਂ ਇਹ ਨਹੀਂ, ਮੈਂ ਹਰ ਸਟੇਜ 'ਤੇ ਗੱਲ ਕਹਿੰਦਾ ਕਿ ਭਾਗਾਂ ਵਾਲਿਓ ਕਦੀ ਕਿਤੇ ਸਮਾਂ ਜਾਗੇ ਜਿੱਥੇ ਆਮ ਸਟੇਜਾਂ 'ਤੇ ਮੇਰੀਆਂ ਭੈਣਾਂ ਕੀਰਤਨ ਕਰ ਸਕਦੀਆਂ ਨੇ, ਪਾਠ ਕਰ ਸਕਦੀਆਂ ਨੇ, ਬਾਣੀ ਪੜ੍ਹ ਸਕਦੀਆਂ ਨੇ, ਗੁਰਦੁਆਰੇ ਆ ਸਕਦੀਆਂ ਨੇ, ਤੁਸੀਂ ਜਾਗੋ, ਤੁਸੀਂ ਉਹਨਾਂ ਨੂੰ ਪੁੱਛੋ ਜਾ ਕੇ, ਅਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਹਾਂ। ਤੁਸੀਂ ਦੁਕਾਨਾਂ ਚਲਾ ਰਹੇ ਹੋ, ਕਾਰਖਾਨੇ ਚਲਾ ਰਹੇ ਹੋ, ਬਿਜ਼ਨਸ ਕਰ ਰਹੇ ਹੋ, ਪਰ ਥੋੜ੍ਹਾ ਜਿਹਾ ਇਸ ਬੰਨੇ ਵੀ ਆਪਣਾ ਧਿਆਨ, ਪਹਿਲਾਂ ਮੇਰੀਆਂ ਭੈਣਾਂ ਆਪਣਾ ਇਤਿਹਾਸ ਪੜ੍ਹਨ, ਜਾਗਣ ਇਸ ਬੰਨੇ। ਕੋਈ ਥਾਂ ਪਵਿੱਤਰ ਅਪਵਿੱਤਰ ਨਹੀਂ, ਸਤਿਗੁਰੂ ਜੀ ਕਹਿੰਦੇ ਉਹ ਥਾਂ ਪਵਿੱਤਰ ਹੈ ਜਿੱਥੇ ਸੱਚ ਦੀ ਵਿਚਾਰ ਹੁੰਦੀ ਹੈ। ਤਾਂ ਬੈਕੁੰਠ ਜਾਂ ਕੀਰਤਨ ਤੇਰਾ ਵਾਲੀ ਗੱਲ ਕੀ ਹੈ? ਜਿੱਥੇ ਸੱਚ ਦੀ ਵਿਚਾਰ ਉਹ ਬੈਕੁੰਠ ਹੈ। ਤੁਸੀਂ ਹਿਰਦੇ ਨੂੰ ਬੈਕੁੰਠ ਬਣਾਉਣਾ ਹੈ, ਤੁਸੀਂ ਜਿੱਥੇ ਵੀ ਜਾ ਕੇ ਸੱਚ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾ ਸਕਦੇ ਹੋ। ਸਾਹਿਬ ਨੇ ਇਹੋ ਖਿਆਲ ਪਾਵਨ ਬਾਣੀ ਵਿੱਚ ਸਾਡੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ। ਜੇ ਵਿਚਾਰਾਂ ਜ਼ਿੰਦਗੀ ਦਾ ਆਧਾਰ ਬਣ ਜਾਣ, ਖਿਆਲ ਸਾਡੀ ਜ਼ਿੰਦਗੀ 'ਚ ਆ ਜਾਏ, ਸਾਡਾ ਅੰਧੁਲਾਪਨ ਦੂਰ ਹੋ ਸਕਦਾ। ਅੰਧੁਲੇ ਕਿਆ ਪਾਇਆ, ਹੇ ਨੇਤਰਹੀਣ, ਹੇ ਸੱਚ ਤੋਂ ਅੱਖਾਂ ਮੀਟ ਚੁੱਕੇ ਇਨਸਾਨ, ਕੀ ਪਾਇਆ ਇਹ ਜਗਤ ਵਿੱਚ ਆਣ ਕੇ? ਰਾਮ ਹਿਰਦੈ ਨਹੀਂ, ਨਹੀਂ ਦਿਲੀ ਦੀਪਕ ਹੈ। ਇਹ 1126 ਨੰਬਰ 'ਤੇ ਸ਼ਬਦ ਹੈ, ਇੱਥੇ ਨਹੀਂ ਲਫ਼ਜ਼ ਵਿਚਕਾਏ ਆਇਆ ਹੈ। ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਨਹੀਂ ਵਿਚਕਾਏ ਆ, ਦੋਵਾਂ ਨਾਲ ਆਏਗਾ। ਰਾਮ ਹਿਰਦੈ ਨਹੀਂ, ਨਹੀਂ ਗੁਰ ਕੀ ਸੇਵਾ, ਨਾ ਸੱਚ ਨੂੰ ਹਿਰਦੇ 'ਚ ਵਸਾਇਆ, ਨਾ ਗੁਰੂ ਦੀ ਗੱਲ ਮੰਨੀ। ਕਹਿਣਗੇ ਚਾਲੇ ਮੂਲ ਗਵਾਏ, ਤੂੰ ਮੂਲ ਹੀ ਗਵਾ ਲਿਆ ਆਪਣਾ, ਜਿਹੜਾ ਗੁਣਾਂ ਦਾ ਮੂਲ ਲੈ ਕੇ ਅਸੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਿਹੜਾ ਤੂੰ ਗੁਣਾਂ ਦਾ ਮੂਲ ਸੱਚ ਦੀ ਵਿਚਾਰ ਦਾ ਮੂਲ ਸੀ ਗਵਾ ਲਿਆ, ਮਨਮਤਾਂ ਕਰ ਕਰਕੇ, ਵਹਿਮ ਕਰ ਕਰਕੇ, ਪਖੰਡ ਕਰ ਕਰਕੇ। ਆਓ ਭਾਗਾਂ ਵਾਲਿਓ, ਸ਼ਬਦ ਦੀ ਵਿਚਾਰ ਅਜੇ ਹੋਰ ਹੋ ਸਕਦੀ ਹੈ, ਪਰ ਸਮਾਂ ਸੀਮਤ ਹੈ। ਕੱਲ੍ਹ ਨੂੰ ਇਸੇ ਸ਼ਬਦ ਦੀ ਵਿਚਾਰ ਆਪਾਂ ਅਗਲੇਰੇ ਦੀਵਾਨ ਵਿੱਚ ਸਾਂਝੀ ਕਰਾਂਗੇ। ਗੁਰੂ ਜੀ ਬਖਸ਼ਿਸ਼ ਕਰਨ, ਅਸੀਂ ਆਪਣੇ ਨਿੱਜੀ ਰੁਝੇਵਿਆਂ ਵਿੱਚ ਰੋਜ਼ ਜੀਵਨ ਜੂ ਰਹੇ ਹਾਂ। ਥੋੜ੍ਹਾ ਸਮਾਂ, 15-20 ਮਿੰਟ ਰੋਜ਼ ਸਮਾਂ ਕੱਢੋ, ਧਾਰਮਿਕ ਪੁਸਤਕਾਂ ਪੜ੍ਹੋ, ਸੀਡੀਆਂ ਸੁਣੋ, DVDਆਂ ਸੁਣੋ, ਜੋ ਵੀ ਹੈ ਆਪਣੀ ਗੱਡੀ 'ਚ ਲਾ ਲਓ। ਇਹ ਹੁਣ ਸਮਾਂ ਹੈ ਕੁਝ ਆਪਣੇ ਧਰਮ ਦੇ ਉਪਦੇਸ਼ ਨੂੰ ਸੁਣ, ਪੜ੍ਹ, ਵਿਚਾਰ ਸਕੀਏ। ਸਾਡੇ ਕੋਲ ਬੜੇ ਸਾਧਨ, ਕੋਈ ਬੰਦਾ ਆਪਣੇ ਆਫਿਸ ਜਾਂਦਾ, 1 ਘੰਟੇ ਦੀ ਡਰਾਈਵ ਹੈ, CD ਲਾ ਲਓ, MP3 ਸੁਣ ਲਓ, ਬਾਹਰਲੀਆਂ ਕੰਟਰੀਆਂ ਸਾਡੇ ਤੋਂ ਐਡਵਾਂਸ ਨੇ। ਮੈਂ ਵੇਖ ਕੇ ਆਇਆ ਨਿਊਜ਼ੀਲੈਂਡ, ਉੱਥੇ ਵੀਰਾਂ ਨੇ ਆਪਣੀਆਂ, ਜੇ 1 ਘੰਟੇ ਦਾ ਉਹਨਾਂ ਦੀ ਡਰਾਈਵ ਜਾ ਕੇ ਕੰਮ ਕਰਨਾ ਹੈ, ਉਹ MP3 ਗੱਡੀ 'ਚ ਲਾ ਕੇ ਸੁਣਦੇ ਨੇ। ਉਹ ਫਿਰ ਜੇ ਸੁਣਿਆ ਵਿਚਾਰ ਕਰਦੇ ਦੂਜੇ ਨਾਲ। ਅਸੀਂ ਇੱਥੇ ਬੈਠੇ ਹਾਂ, ਸਾਡੇ ਕੋਲ ਬਹੁਤ ਸਮਾਂ ਵੀ ਹੁੰਦਾ ਹੈ, ਅਸੀਂ ਹੋਰ ਹੋਰ ਕੰਮਾਂ ਦੇ ਵਿੱਚ ਆਪਣਾ ਜੀਵਨ ਗੁਜ਼ਾਰੀ ਜਾਂਦੇ ਹਾਂ। ਚੰਗੀਆਂ ਧਾਰਮਿਕ ਪੁਸਤਕਾਂ ਲੈ ਕੇ ਪੜ੍ਹਨ ਦੀ ਕੋਸ਼ਿਸ਼ ਕਰੀਏ, ਚੰਗੀਆਂ CDਆਂ ਜਿਹੜੀਆਂ ਉਹ ਪ੍ਰਾਪਤ ਕਰੀਏ, ਚੰਗਾ ਅਧਿਐਨ, ਸਾਡੇ ਘਰ ਦੀ ਚੰਗੀ ਲਾਇਬ੍ਰੇਰੀ ਬਣੀ ਹੋਵੇ, ਚੰਗਾ ਸਾਹਿਤ ਪਿਆ ਹੋਵੇ, ਜਦੋਂ ਚਿੱਤ ਕਰੇ ਸਾਡੇ ਡਾਇਨਿੰਗ ਟੇਬਲ 'ਤੇ, ਸਾਡੇ ਬੈਠਣ ਵਾਲੇ ਕੁਰਸੀ ਦੇ ਸਾਹਮਣੇ ਪਏ ਹੋਏ ਟੇਬਲ 'ਤੇ ਫਿਲਮਾਂ ਅਤੇ ਗਾਣਿਆਂ ਦੀਆਂ CDਆਂ ਨਾ ਪਈਆਂ ਹੋਣ, ਕਿਸੇ ਚੰਗੇ ਬੁਲਾਰੇ ਦੀ, ਕਿਸੇ ਚੰਗੀ ਵਿਚਾਰ ਵਾਲੇ ਦੀ CD ਪਰਈ ਹੋਏ, ਕੋਈ ਰਿਸ਼ਤੇਦਾਰ ਆਵੇ ਉਹ ਤੁਹਾਡੇ ਕੋਲੋਂ ਲੈ ਕੇ ਜਾਏ। ਕੋਈ ਇੱਦਾਂ ਦਾ ਮਾਹੌਲ ਘਰ ਦੇ ਵਿੱਚ ਬਣਾਉਣ ਦੀ ਲੋੜ ਹੈ, ਜਿਵੇਂ ਘਰ 'ਚ ਮਹਿਮਾਨ ਆਉਂਦਾ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਮਹਿਮਾਨ ਆਉਂਦਾ ਹੈ ਅਤੇ ਅਸੀਂ ਕੀ ਕਰਦੇ ਹਾਂ, ਉਹਨੂੰ ਪੁੱਛਦੇ ਹਾਂ ਜੀ ਤੁਸੀਂ ਪ੍ਰਸ਼ਾਦਾ ਛਕੋਗੇ? ਕਹਿੰਦੇ ਹਾਂਜੀ। 20 ਮਿੰਟਾਂ 'ਚ ਘਰ ਦੀ ਸੁਹਾਣੀ ਪਕਵਾਨ ਤਿਆਰ ਕਰਕੇ ਲਿਆ ਕੇ ਡਾਇਨਿੰਗ ਟੇਬਲ 'ਤੇ ਸਜਾ ਜਾਂਦੀ ਹੈ। ਇਹਦਾ ਅਰਥ ਘਰ 'ਚ ਰਾਸ਼ਨ ਸੀ, ਇੱਕਦਮ ਬਾਜ਼ਾਰ ਭੱਜਣ ਦੀ ਲੋੜ ਨਹੀਂ ਪਈ, ਇੰਨਾ ਕੁ ਸਮਾਨ ਘਰ ਸੀ। ਕਹਿੰਦੇ ਜੇ ਉਹ ਮਹਿਮਾਨ ਕਵੇ ਕੋਈ ਵਿਚਾਰਾਂ ਵਾਲਾ ਭੋਜਨ ਵੀ ਹੈ, ਮੇਰੀ ਆਤਮਾ ਭੁੱਖੀ ਹੈ, ਮਨ ਨੂੰ ਭੁੱਖ ਲੱਗੀ, ਕਿ ਉਹ ਭੋਜਨ ਹੈ? ਨਹੀਂ ਜੀ ਉਹ ਤਾਂ ਹੈ ਨਹੀਂ ਸਾਡੇ ਕੋਲ। ਕਿਉਂ ਨਹੀਂ? ਉਹ ਤਾਂ ਸਾਡੇ ਕੋਲ ਹੈ ਨਹੀਂ ਗਾ ਜੀ, ਘਰ ਨਹੀਂ ਨਾ ਪਵਿੱਤਰ, ਇਸ ਕਰਕੇ ਅਸੀਂ ਚੰਗਾ ਸਾਹਿਤ, ਚੰਗਾ ਲਿਟਰੇਚਰ ਘਰ ਨਹੀਂ ਰੱਖਦੇ, ਕਿਉਂਕਿ ਸਰਦਾਰ ਜੀ ਨਸ਼ਾ ਪੀਂਦੇ ਨੇ। ਅਤੇ ਫਿਰ ਜਿੱਥੇ ਸ਼ਰਾਬ ਹੋਵੇ ਉੱਥੇ ਥੋੜ੍ਹਾ ਮਹਾਰਾਜ ਦੀਆਂ ਪੋਥੀਆਂ ਹੋ ਸਕਦੀਆਂ, ਉੱਥੇ ਥੋੜ੍ਹਾ ਕਿਸੇ ਦੀ ਵਿਦਵਾਨ ਦੀ ਸੀਡੀ ਕੈਸਟ ਹੋ ਸਕਦੀ ਹੈ। ਹੋਮ ਥੀਏਟਰ ਬਣਾ ਲਏ ਅਸੀਂ, ਧਰਮਸ਼ਾਲਾ ਨਾ ਬਣਾ ਪਾਏ। ਆਓ ਆਪਣੇ ਹਿਰਦੇ ਨੂੰ ਵੀ ਧਰਮਸ਼ਾਲਾ ਬਣਾਈਏ ਅਤੇ ਆਪਣੇ ਇੱਟਾਂ ਵਾਲੇ ਘਰ ਨੂੰ ਵੀ ਧਰਮਸ਼ਾਲਾ ਬਣਾਈਏ। ਫਿਰ ਝਗੜੇ ਕਲੇਸ਼ ਚਿੰਤਾਵਾਂ ਜੀਵਨ 'ਚੋਂ ਨਿਕਲ ਜਾਣਗੀਆਂ ਅਤੇ ਆਜ਼ਾਦੀ ਵਾਲਾ ਜੀਵਨ ਜੀਉ ਸਕਾਂਗੇ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਮੈਂ ਤਾਂ ਫਿਰ ਬੇਨਤੀ ਕਰਾਂਗਾ, ਜਿੱਥੇ ਵੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਆਪਣੇ ਲੈਟਰ ਪੈਡ 'ਤੇ ਇੱਥੋਂ ਚਿੱਠੀ ਲਿਖੋ ਅਕਾਲ ਤਖਤ ਨੂੰ ਜੀ, ਅਸੀਂ ਇੱਥੋਂ ਸਾਰੇ ਸਹਿਮਤ ਹਾਂ, 100-200 ਭੈਣਾਂ ਦੇ ਸਿਗਨੇਚਰ ਕਰਕੇ, ਵੀਰਾਂ ਦੇ ਸਿਗਨੇਚਰ ਕਰਕੇ ਭੇਜੋ ਜੀ। ਜੇ ਸਾਡੇ ਗੁਰਦੁਆਰੇ ਬੀਬੀਆਂ ਇਸੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਰਤਨ ਕਰ ਸਕਦੀਆਂ, ਸਾਨੂੰ ਕੋਈ ਪੁਰਾਣਾ ਰਿਕਾਰਡ ਤਾਂ ਦੱਸੋ ਕਦੋਂ ਤੋਂ ਬੀਬੀਆਂ ਇੱਥੇ ਦਰਬਾਰ ਸਾਹਿਬ 'ਚ ਕੀਰਤਨ ਕਰਨਾ ਬੰਦ ਹੋਈਆਂ, ਸ਼ਾਇਦ ਉਹ ਤੁਹਾਡਾ ਜਵਾਬ ਦੇ ਸਕਣ। ਇਹ ਇੱਦਾਂ ਦਾ ਹਰ ਗੁਰਦੁਆਰੇ, ਮੈਂ ਤਾਂ ਹਰ ਜਗ੍ਹਾ ਇਹ ਗੱਲ ਕਹਿੰਦਾ ਵੀ ਜੇ ਸਾਰੇ ਗੁਰਦੁਆਰੇ ਲੈਟਰ ਭੇਜਣ, ਜ਼ਿੰਮੇਵਾਰੀ ਕੁਝ ਸਾਡੀ ਸਾਰਿਆਂ ਦੀ ਬਣਦੀ ਹੈ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਸਿੱਖ ਜਾਗੇ ਹੋਏ ਨੇ ਤਾਂ ਜਾ ਕੇ ਸਾਡਾ ਆਗੂ ਜਾਗੇਗਾ। ਕਈ ਵਾਰੀ ਪੁੱਤਰ ਪਿਓ ਨੂੰ ਜਗਾਉਂਦਾ ਹੈ ਅਤੇ ਕਈ ਵਾਰੀ ਪਿਓ ਪੁੱਤਰ ਨੂੰ ਜਗਾਉਂਦਾ। ਹੁਣ ਸਮਾਂ ਆ ਗਿਆ ਆਪਾਂ ਜਗਾਉਣੇ ਸ਼ੁਰੂ ਕਰ ਦਈਏ, ਤਾਂ ਕਿ ਸਾਡੇ ਆਗੂ ਸੋਹਣਾ ਸੋਚ ਸਕਣ, ਸੋਹਣੀ ਵਿਚਾਰ ਲੈ ਕੇ ਕੌਮ ਨੂੰ ਕੋਈ ਸੋਹਣੀ ਵਿਚਾਰ ਦੇ ਸਕਣ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਮਾਫ, ਸ਼ਬਦ ਦੀ ਵਿਚਾਰ ਕਰਦਿਆਂ ਅਨੇਕ ਭੁੱਲਾਂ ਮੇਰੀਆਂ, ਰਹਿੰਦੇ ਸ਼ਬਦ ਦੀ ਵਿਚਾਰ ਕੱਲ੍ਹ ਵਾਲੇ ਦੀਵਾਨ 'ਚ ਆਪਾਂ ਸਾਂਝੀ ਕਰਾਂਗੇ। ਗੱਜ ਕੇ ਦਿਓ ਸੀਸ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।